अरे का बिलोव ना बिलोव मेरे पाई सहेजे बिलोव जैसे तत ना जाई रहाओ हरे का बिलोव ना बिलोव मेरे पाई सहेजे बिलोव जैसे तत ना जाई रहाओ सहज मार्ग असी लभी आ रहे हां। कबीर जी ओदा शब्द है सहज मार्ग की है। सहज मार्ग है नानक सत्य गुर पेटे पूरी हो वै जुगते हसंदे खेलंदे पैनंदे खावंदे वेचे हो वै मुकते हसदे भी रहना खेलदे भी रहना खांदे भी रहना पौंदे भी रहना आ वै सहज दी जोगत जेड़ी जिन्हां दी बाणी साडी पोथी च आई है ओ सहज मार्ग दे वासी है सारे भगत। असी एक बड़ा जरूरी मोड़ सिखी नू हलूण के जगाउणा चाहुंदे आ भी संत बाबे अतर सिंह दी जीवनी जेड़ी संत तेजा सिंह जी डबल एम ए नाल लिखी है ਉਹ ਸਾਡੇ ਲਈ ਗਾਈਡਲਾਈਨ ਨਹੀਂ ਹੈ। ਸੰਤ ਬਾਬਾ ਅਤਰ ਸਿੰਘ ਉਹਨੇ ਸਹਿਜ ਚ ਭਗਤੀ ਨਹੀਂ ਕੀਤੀ। ਮਹਾਰਾਜ ਤੇ ਕਹਿ ਰਿਹਾ ਅਸੀਂ ਖਾਣਾ ਵੀ ਹੈ ਸਭ ਕੁਛ ਕਰਨਾ ਤੇ ਉਹਨਾਂ ਨੇ ਤੇ ਸਾਲ ਸਾਲ ਭਰ ਰੋਟੀ ਨਹੀਂ ਖਾਧੀ। ਇੱਕੋ ਕੁਟੀਆ ਚ ਬੈਠੇ ਰਹਿਣਾ ਔਰ ਆਪਣੇ ਹੱਡਾਂ ਨੂੰ ਸੁਕਾ ਕੇ ਹੀ ਵਾਜ ਰਿਡਿਊਸ ਟੂ ਸਕੈਲੇਟਨ ਜਿੱਥੇ ਵੀ ਉਹਨਾਂ ਨੇ ਤਪ ਕੀਤਾ ਹੈ ਉਹ ਕਿਤਾਬ ਪੜ੍ਹ ਕੇ ਸਾਡੇ ਵਰਗਿਆਂ ਦੇ ਬ੍ਰੇਨ ਵਾਸ਼ ਆਊਟ ਹੋ ਗਏ। ਮੈਂ ਜਦੋਂ ਕਿਤਾਬ ਪੜ੍ਹਦਾ ਸੀ ਮੇਰੇ ਅੰਦਰ ਵਾਹ ਰੋਲਾ ਫਿਰ ਜਾਂਦਾ ਸੀ ਲੈ ਮੈਂ ਵੀ ਸੰਤ ਅਤਰ ਸਿੰਘ ਨੂੰ ਕਮਾਈ ਕਰਾਂ। ਵਿਆਹ ਸ਼ਾਦੀ ਹੋਈ ਨਹੀਂ ਸੀ ਮੇਰੀ ਹਲੀ ਕੋਈ ਪੈਰਾਂ 'ਚ ਬੇੜੀ ਹੈ ਨਹੀਂ ਸੀ ਘਰ ਦੇ ਵੀ ਸਾਰੇ ਠੀਕ ਸੀ ਸਭ ਛੋਟਾ ਭਰਾ ਸੀ ਬਾਕੀ ਭੈਣਾਂ ਵੀ ਇਹੀਆਂ ਗਈਆਂ ਸੀ। ਮੈਂ ਜੀ ਬਾਬੇ ਅਤਰ ਸਿੰਘ ਵਾਂਗੂੰ ਇੱਕ ਕਾਲੀ ਚਾਦਰ ਦੋ ਕਾਲੀਆਂ ਚਾਦਰਾਂ ਲੈ ਲਈਆਂ ਸਿਰ ਤੇ ਭੂਰੀ ਬੰਨੀ ਕਾਲੀ ਪਗੜੀ। ਮੈਂ ਉਸ ਚੀਜ਼ ਦਾ ਵਿਗਾੜ ਦੱਸਦਾ ਕਈ ਨੌਜਵਾਨ ਔਰ ਸਾਡੇ ਸਾਰੇ ਸਿੱਖੀ 'ਚ ਉਸ ਕਿਤਾਬ ਨਾਲ ਉਹ ਵਿਗਾੜ ਪਾਇਆ। ਇੱਕ ਤੇ ਥਨ ਤੇਜਾ ਸਿੰਘ ਆਪ ਸਾਧ ਬਣ ਗਿਆ ਇੱਕ ਬਾਬੇ ਅਤਰ ਸਿੰਘ ਨੂੰ ਕਹਿੰਦਾ ਸਾਧ ਕੀ ਮਹਿਮਾ ਵੇਦ ਨਾ ਜਾਣੇ। ਉਹ ਐਡੀ ਖਤਰਨਾਕ ਕਿਤਾਬ ਹੈ ਜਿਹੜੀ ਹੁਣ ਸਮਝ ਆਉਂਦੀ ਹੈ। ਔਰ ਉਸ ਕਿਤਾਬ 'ਚ ਲਿਖਿਆ ਹੈ ਅਸੀਂ BSc ਫੋਰਥ ਈਅਰ ਜਲੰਧਰ ਮੈਂ ਬੜਾ ਸੋਹਣਾ ਐਲ ਬਲਾਕ ਹੋਸਟਲ 'ਚ ਰਹਿੰਦਾ ਉੱਤੇ ਸਾਰਾ ਪਤਾ ਨਹੀਂ ਕੀ ਸਦਾ ਕੁਦਿਆ ਕਿਤਾਬ ਪੜ੍ਹ ਕੇ ਮੈਂ ਪਿਛਲੇ ਬੰਨੇ ਕਾਲੀ ਦੇ ਚਲੇ ਜਾਣਾ ਰੇਲਵੇ ਲਾਈਨ 'ਤੇ ਕਿਤਾਬ ਪੜ੍ਹਨੀ ਅਤੇ ਰੋਈ ਜਾਣਾ ਭਾਈ ਮੈਂ ਵੀ ਸੰਤ ਬਾਬਾ ਅਤਰ ਸਿੰਘ ਨੂੰ ਭਗਤੀ ਕਰਨੀ ਰੱਬ ਦੀ। ਸਭ ਕਿਤਾਬਾਂ ਕਤੂਬਾਂ ਸੰਦੂਕ 'ਚ ਬੰਦ ਕਰਕੇ ਸ਼ਹਿਰ ਦੇ ਖੱਤਰੀਓ ਦਸੂਏ ਉੱਥੇ ਦੇ ਆਇਆ ਵੀ ਮੇਰੇ ਪਿੰਡ ਪਹੁੰਚਾ ਦਿਓ ਅਤੇ ਉੱਤੇ ਚਿੱਠੀ ਲਿਖ ਕੇ ਆਇਆ ਛੱਡਤੀ ਆਏ ਆ ਆਈ ਐਮ ਗੋਇੰਗ ਇਨ ਸਰਚ ਆਫ ਟਰੁੱਥ ਸੱਚਾਈ ਦੀ ਭਾਲ 'ਚ ਹੈ ਕਿਉਂਕਿ ਮੇਰੇ ਸਾਰੇ ਬੰਧਨ ਕੋਈ ਮੇਰੇ ਭਾਰ ਨਹੀਂ ਸੀ। ਬੜੀ ਜ਼ਰੂਰੀ ਚੀਜ਼ ਹੈ ਹੱਡ ਬੀਤੀਆਂ ਤਾਂ ਸੁਣਾ ਰਿਹਾ ਵੀ ਤੁਸੀਂ ਬਚ ਸਕੋ। ਆਹ ਹੁਣ ਵੀ ਕਿਤਾਬ ਜਿਹੜਾ ਪੜ੍ਹਦਾ ਹੈ ਔਰ ਉਸ ਸੰਤ ਡਮੀਏ ਨੇ ਐਡੀ ਵੱਡੀ ਸੰਤ ਡਮੀ ਚਲਾਈ ਹੈ ਸੰਤ ਤੇਜਾ ਸਿੰਘ ਆ ਹੁਣ ਉਹਦਾ ਰਸਾਲਾ ਦਿੱਲੀ 'ਚ ਨਿਕਲਦਾ ਹੇਜ ਹੋਲੀ ਨੇ ਸੰਤ ਤੇਜਾ ਸਿੰਘ ਔਰ ਉਹਦੇ ਹੀ ਪੈਰੋਕਾਰ ਆ ਦੋਧਰੇ ਵਾਲੇ ਹੈ ਬਾਬੂ ਜੀ ਜਿਹੜੇ ਮਹਾਂਪੁਰਖ ਔਰ ਆਪਣੀਆਂ ਫੋਟੋ ਘਰ ਘਰ ਭੇਜ ਰਹੇ ਨੇ ਉਸੇ ਤਰ੍ਹਾਂ ਹੀ ਉਹੋ ਹੀ ਟੋਲਾ ਔਰ ਉਹੋ ਹੀ ਕਿਤਾਬ ਰਿਕਮੈਂਡ ਕਰਦੇ ਨੇ ਵੀ ਉਹ ਪੜ੍ਹੋ। ਉਹਦਾ ਹੀ ਚੇਲਾ ਭਗਾਣੀ ਦੇ ਯੁੱਧ 'ਚ ਜਿਹਨਾਂ ਨੇ ਇਹਨਾਂ ਨਾਲ ਉਸ ਥਾਂ ਵੱਡਾ ਬੜੂ ਦੇ ਥਾਂ ਇੱਕ ਵੱਡਾ ਕਾਲਜ ਬਣਾਇਆ ਔਰ ਉੱਥੇ ਦਾ ਜਿਹੜਾ ਇੰਚਾਰਜ ਆ ਕੋਈ ਡੀਨ ਹੈ ਰਿਟਾਇਰਡ ਉਹਨੇ ਵੀ ਨਹੀਂ ਵਿਆਹ ਕਰਾਇਆ ਉਹ ਸੇਵਾ ਕਰਿਆ ਸਾਰੀ ਦੁਨੀਆਂ ਨੂੰ ਮਗਰ ਲਾਇਆ ਲਓ ਜੀ ਇਹਦੀ ਜੀ ਬੜੀ ਕਮਾਈ ਵਾਲੇ ਆ, ਵਿਆਹ ਨਹੀਂ ਕੀਤਾ ਔਰ ਸਾਰੀ ਐਜੂਕੇਸ਼ਨ ਦਾ ਕੰਮ ਕਰ ਰਹੇ, ਠੀਕ ਹੈ, ਪਰ ਇਹ ਸਾਡੇ ਲਈ ਚਾਨਣ ਮਨਾ ਰਿਹਾ ਤੇ ਨਹੀਂ। ਤੋ ਕਿਤਾਬ ਪੜ੍ਹ ਕੇ ਅਸੀਂ ਵੀ ਸਾਰਾ ਸਭ ਕੁਛ ਹਜ਼ੂਰ ਸਾਹਿਬ, ਉਹਨਾਂ ਨੇ ਇੱਕ ਚੱਜ ਦਾ ਕੰਮ ਕੀਤਾ ਵੀ ਗਾਗਰ ਢੋਈ ਜਾ ਕੇ ਹਜ਼ੂਰ ਸਾਹਿਬ, ਜਿਹੜੀ ਝੂਠੀ ਕਹਾਣੀ ਸਾਹਿਬ ਦੀ ਹੈ ਉਹਦੀ ਨਕਲ ਕੀਤੀ ਉਹਨਾਂ ਨਾ, ਪਰੀਆਂ ਕੋਲ ਜਾ ਕੇ ਹਜ਼ੂਰ ਸਾਹਿਬ ਉਸ ਥੜੀ ਨੂੰ ਧੋਂਦੇ ਰਹੇ ਔਰ ਗਾਗਰ ਢੋਂਦੇ ਰਹੇ ਔਰ ਲੱਖਾਂ ਪਾਠ, ਇੱਕ ਰੇਤ ਦੀ ਬੁੱਕ ਪੜ੍ਹ ਲੈਣੀ ਔਰ ਇੱਕ ਕਿਣਕੇ ਤੇ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਜਿਹੜਾ ਅਸੀਂ ਰੱਦ ਕਰੀ ਆ ਰਹੇ ਹਾਂ। ਔਰ ਉਹਨਾਂ ਦੀ ਜਿੱਥੇ ਹੁਣ ਹੈ ਗੁਰਦੁਆਰਾ ਮਸਤੂਆਣਾ, ਗੁਰਦੁਆਰਾ ਨਹੀਂ ਹੈ ਮੜੀ ਹੈ, ਜਿੱਡਾ ਹਾਥੀ ਬੈਠਾ ਹੁੰਦਾ ਨਾ ਹਾਥੀ, ਐਡੀ ਕਬਰ ਹੈ ਅੰਦਰ ਬਣੀ, ਐਡੀ ਮੜੀ ਮਸਾਣ ਹੈ ਉੱਥੇ, ਐਡੀ ਮੜੀ ਬਣਾਈ ਉਹਨਾਂ ਨਾਲ ਔਰ ਉੱਥੇ ਉਹ ਮੇਲਾ ਭਰਦਾ ਹੈ ਔਰ ਸਾਰੀ ਦੁਨੀਆਂ ਸਾਰੀ ਪਿੰਡਾਂ ਨੂੰ ਸਾਰਿਆਂ ਨੂੰ ਸਾਰੇ ਹੀ ਸੰਤਾਂ ਮਗਰ ਲਾਏ, ਜਦਕਿ ਕਿਸੇ ਪੰਜਾਬ ਦੇ ਜਿਹਦੇ ਮਗਰ ਸਾਡੇ ਸਾਰੇ ਪਿੰਡ ਸਾਰੀ ਸਿੱਖੀ ਲੱਗੀ ਹੈ, ਕਿਸੇ ਸਾਧ ਨਾਲ ਸ਼ਾਦੀ ਨਹੀਂ ਕਰਾਈ, ਕੋਈ ਗ੍ਰਿਸਤੀ ਨਹੀਂ ਹੈ, ਉਹ ਗੁਰੂਆਂ ਨੂੰ ਮਖੌਲ ਕਰ ਰਹੇ ਨੇ, ਤੁਸੀਂ ਕਿਰਾ ਪਾਉਣਾ ਹੈ, ਤੁਸੀਂ ਤੇ ਵਿਆਹ ਕਰਾਇਆ ਸੀ, ਆ ਦੇਖਿਆ ਸੀ ਉਹ ਤੁਸੀਂ ਹਿੰਦੂ ਸਾਧੂ ਹੋ, ਸਾਡੇ ਲਈ ਹੁਕਮ ਹੈ ਨਾਨਕ ਸੱਤੇ ਗੌਰ ਭੇਟੇ ਹੈ ਪੂਰੀ ਹੋਵੇ ਜੋਗ ਤੇ ਹੱਸਦੇ ਆ ਖੇਲਦੇ ਪਹਿਨਦੇ ਆ ਖਾਵਦੇ ਆ, ਖਾ ਕੇ ਵੀ ਕੋਈ ਨੈਚੁਰਲ ਐਕਸ਼ਨ ਨਹੀਂ ਛੱਡਣਾ, ਇਹੋ ਹੀ ਅਸੀਂ ਕਹਿ ਰਹੇ ਹਾਂ ਸਹਿਜ ਬੋਲੋ ਜੈਸੇ ਤਤ ਨਾ। ਉਹਨਾਂ ਨਾਲ ਲੱਖਾਂ ਪਾਠ ਜਪਜੀ ਸਾਹਿਬ ਦੇ, ਫਿਰ ਨੌ ਨੌ ਮਹੀਨੇ ਲਗਾਤਾਰ ਪਾਠ ਕਰੀ ਜਾਣਾ ਗੁਰੂ ਗ੍ਰੰਥ ਸਾਹਿਬ ਦਾ, ਫਿਰ ਉਸ ਜਗ੍ਹਾ ਜਾ ਕੇ ਪਿੰਡੋਂ ਬਾਹਰ ਕੁਟੀਆ 'ਚ ਇੱਕ ਸਾਲ ਦਾ ਬੂਹਾ ਢੋ ਲੈਣਾ ਕਿਸੇ ਦੇ ਮੱਥੇ ਨਾ ਲੱਗਣਾ, ਔਰ ਸੇਵਕਾਂ ਨੂੰ ਹੁਕਮ ਆਉਣਾ ਮੇਰੀ ਮੋਰੀ ਥਾਣੀ ਇੱਕ ਕੌਲੀ ਸਬਜ਼ੀ ਦੀ ਰੱਖ ਦਿਓ ਸਿਰਫ, ਠੀਕ ਹੈ ਨਾਮ ਜਪਿਆ ਹੋਊਗਾ ਪਰ ਸਾਡੇ ਲਈ ਕੋਈ ਗਾਈਡ ਲਾਈਨ ਨਹੀਂ ਹੈ, ਇਹ ਆਮ ਬੰਦਾ ਨਹੀਂ ਕਰ ਸਕਦਾ, ਇਹ ਸਹਿਜ ਮਾਰਗ ਨਹੀਂ ਹੈ। ਅੱਜ ਅਸੀਂ ਇਹ ਕਬੀਰ ਸਾਹਿਬ ਦਾ ਸਲੋਕ ਨਖੇਰ ਰਹੇ ਹਾਂ, ਦੋ ਮਾਰਗ ਹੈ, ਇੱਕ ਹੱਠ ਮਾਰਗ ਹੈ ਇੱਕ ਸਹਿਜ ਮਾਰਗ ਹੈ, ਸਾਡੀ ਸਾਰੀ ਬਾਣੀ 'ਚ ਸਹਿਜ ਮਾਰਗ ਅਪਣਾਇਆ ਗਿਆ ਹੈ। ਹੱਠ ਮਾਰਗ ਹੈ ਤੜਕੇ ਜ਼ਰੂਰੀ 2 ਵਜੇ ਉੱਠ ਕੇ ਅਤੇ ਕੇਸੀ ਇਸ਼ਨਾਨ ਕਰਨਾ, ਹੱਠ ਮਾਰਗ ਹੈ ਪਾਣੀ ਠੰਡੇ 'ਚ ਜ਼ਰੂਰੀ ਨਹਾਉਣਾ, ਹੱਠ ਮਾਰਗ ਹੈ ਸਰੀਰ ਮੰਨੇ ਨਾ ਮੰਨੇ ਪਰ ਜ਼ਰੂਰੀ ਨਹਾਉਣਾ, ਹੱਠ ਮਾਰਗ ਹੈ ਸਿੱਧਾ ਸਾਰੀ ਸਾਰੀ ਰਾਤ ਸਿਆਲ 'ਚ ਬਾਹਰ ਬੈਠੇ ਰਹਿਣਾ, ਤਪ ਕਰਨੇ ਉਲਟੇ ਲਟਕ ਜਾਣੇ, ਬੜੇ ਤਪ ਸੀ ਸਾਰੇ ਗੁਰੂ ਨਾਨਕ ਨਾਨਕੇ ਫਿਰ ਆ ਸਹਿਜ ਮਾਰਗ ਚਲਾਇਆ। ਉਹ ਭਾਈ ਕਿਉਂ ਔਖੇ ਹੁੰਦੇ ਬਹੁ ਪੇਖ ਕੀ ਆ, ਦੇਹੀ ਦੁਖਦੀ ਆ ਸੌ ਵੀ ਜੀ ਆ ਆਪਣਾ, ਆ ਦੇਖਿਓ ਹੁਣ ਬਾਬੇ ਅਤਰ ਸਿੰਘ 'ਤੇ ਗੱਲ ਆਉਣੀ ਹੈ, ਅੰਨ ਨਾ ਖਾਇਆ ਸਾਡੇ ਕੀ ਆ, ਫਿਰ ਤੂੰ ਆਪਣਾ ਸਾਧਗੋ ਆਏ ਆ, ਅੰਨ ਨਾ ਖਾਇਆ ਸਾਧਗੋ ਆਇਆ ਬਹੁਤ ਦੁੱਖ ਪਾਇਆ, ਤੂੰ ਭੇਖ ਕਰਦਾ ਆਲੇ ਦੁਆਲੇ ਇੰਨਾ ਪਾਰਾ ਆਲੇ ਦੁਆਲੇ, ਫਿਰ ਮੈਂ ਤੰਗ ਹੋ ਬਹੁ ਭੇਖ ਕੀ ਆ, ਦੇਹੀ ਦੁਖਦੀ ਆ ਸੌ ਵੀ ਜੀ ਆ ਆਪਣਾ ਕੀ ਆ, ਰਹੇ ਬਾਣੀ ਔਰ ਇਹ ਸਾਸੂਦ ਕੋਈ ਘਰ 'ਚ ਨਹੀਂ ਰਹਿੰਦਾ, ਇਹ ਡੇਰੇ ਹੈ ਜੀ, ਉਹ ਬੜੇ ਪੂਜਦੇ ਫਿਰ ਗੱਲ, ਕਲੇਰਾਂ ਵਾਲਾ ਡੇਰਾ ਜੀ, ਫਲਾਣ ਡੇਰਾ ਜੀ, ਫਲਾ ਸਵਾਹ ਪਾਵਾ, ਕਦੀ ਆਪਣਾ ਖਜ਼ਾਨਾ ਵੀ ਦੇਖਿਆ, ਸਾਡਾ ਮਾਰਗ ਕੀ ਹੈ, ਕਿਹਨਾਂ ਦੇ ਮਗਰ ਸਾਰਿਆਂ ਨੂੰ ਦੁਨੀਆਂ ਲਾਈ ਔਰ ਗ੍ਰਿਸਤੀਆਂ ਦੇ ਲੋਕਾਂ ਦੇ ਲੋਕ ਤੰਗ ਆ ਸਾਰੀ ਚੀਜ਼ਾਂ, ਲੇਕਿਨ ਉਹ ਵਿਚਾਰਿਆਂ ਨੂੰ ਮੇਰਾ ਕੱਖ ਨਹੀਂ ਕਿਸੇ ਨੂੰ ਕੁਛ ਮਿਲਦਾ, ਉਹ ਹਾਲ ਹੈ ਗੁੜ ਅਤੇ ਮੱਖੀਆਂ ਵਾਲਾ, ਗੁੜ ਮੈਲਾ ਹੋ ਜਾਂਦਾ ਮੱਖੀਆਂ ਖੰਭ ਖਵਾ ਜਾਂਦੀਆਂ, ਮਿਲਦਾ ਮੁਲਦਾ ਕਿਸੇ ਨੂੰ ਕੁਛ ਨਹੀਂ, ਇਸ ਕਰਕੇ ਮਹਾਰਾਜ ਦਾ ਜਿਹੜਾ ਮਾਰਗ ਆ ਸੂ ਲੱਭ ਰਹੇ ਹਾਂ, ਕਿੱਦਾਂ ਨਾਮ ਜਪਣਾ ਜਿੱਦਾਂ ਗੁਰੂਆਂ ਨੇ ਜਪਿਆ, ਕਿੱਦਾਂ ਜਪਣਾ ਸਹਿਜ ਮਾਰਗ ਨੇ ਜਪਣਾ, ਹੱਠ 'ਚ ਨਹੀਂ, ਹੱਠ ਦੇ ਵਿੱਚ ਹੈ ਰਹੇ ਬਾਣੀ ਮੜੀ ਮਸਾਣੀ ਅੰਧ ਨੇ ਜਾਣੇ ਫਿਰ ਪਛਤਾਣੀ, ਉਹ ਸਤਿਗੁਰ ਭੇਟੇ, ਆਹ ਜਿਹੜਾ ਸਤਿਗੁਰ ਪਤੰਤਰ ਲੱਭੀ ਆ ਰਿਹਾ ਸੀ, ਜਿਹੜਾ ਸਿੱਖੀ ਚਾਸੇ ਦਾ ਜ਼ਾਹਿਰ ਹੀ ਨਹੀਂ ਹੋਇਆ, ਘੁੰਡ ਕੱਢ ਕੇ ਪਿੱਛੇ ਬੈਠਾ ਸਾਰੀ ਸਿੱਖੀ ਨੂੰ, ਉਹ ਤੂੰ ਸਾਹਮਣੇ ਆ ਸਾਰੀ ਸੰਗਤ ਤੰਗ ਹੈ, ਕੋਈ ਮਿਹਰ ਕਰ ਆਪਣੀ ਅਤੇ ਸੰਗਤ 'ਚ ਵਰਤਾਪ ਹੀ ਸਤਿਗੁਰ ਕੀ ਚੀਜ਼ ਹੈ, ਤੂੰ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਤੇ ਇਸ ਕਰਕੇ ਸਾਰਾ ਖੇਡ ਕੀ ਹੈ ਉਸ ਸਤਿਗੁਰ ਨੂੰ ਭੇਟਣ ਦੀ। ਉਹ ਜਿਹੜਾ ਸਤਿਗੁਰ ਹੈ ਉਹ ਜਦੋਂ ਭੇਟਿਆ ਗਿਆ ਨਾ, ਆਹ ਦੇਖ ਉਹਦੇ ਭੇਟਣ ਇੱਥੇ ਸਸੀ ਕਰੀ, ਅਸੀਂ ਵੀ ਆਪ ਕਹਿੰਦੇ ਰਹੇ ਜਿੰਨਾ ਭੇਟਿਆ ਮੇਰਾ ਪੂਰਾ ਸਤਿਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ੍ਰੀ ਗੁਰੂ। ਉਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਵੀ 30 ਸਾਲ ਭੇਟਦੇ ਰਹੇ। ਸਾਡੇ ਸਿਖਾਉਣ ਵਾਲੇ ਜਿਹੜੇ ਪਹਿਲੇ ਰਾਗੀ ਸਾਰੇ ਬਿਆਨ ਕਰਨ ਵਾਲੇ ਕੀਰਤਨੀਏ ਸੀ, ਉਹਨਾਂ ਨੇ ਕਹਿਣਾ ਅਸੀਂ ਵੀ ਸ਼ੁਰੂ ਕਰ ਦਿੱਤਾ। ਸਤਿਗੁਰ ਦਾ ਭੇਟਣਾ ਕੀ ਹੈ? ਆ ਜੀ ਖੰਡੇ ਬਾਟੇ ਦੀ ਪਾਲ ਛੱਕ ਲਾ, ਸਤਿਗੁਰ ਦਾ ਭੇਟਣਾ। ਆ ਹੁਣ ਮੈਂ ਛੱਕਾ ਛੰਦ ਲਾਉਣ ਲੱਗਾ, ਦੇਖਿਓ ਹਾਂ ਭਲਾ ਭੇਟਣਾ ਇਹ ਕਲਾ ਵਰਤ ਜਾਂਦੀ ਹੈ। ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰ ਨਾਮ ਦੜਾਵੇ ਰਾਮ ਰਾਜ। ਹੁਣ ਭੇਟਣ ਤੇ ਕੀ ਹੋਇਆ? ਤਿਸਕੀ ਤ੍ਰਿਸ਼ਨਾ ਭੁੱਖ ਸਭ ਜਾਏ। ਜਿਨ੍ਹਾਂ ਭੇਟਿਆ ਮੇਰਾ ਪੂਰਾ, ਦੇਖੋ ਦੋ ਲਫ਼ਜ਼ ਆਉਣਗੇ ਸਦਾ, ਮੇਰਾ ਤੇ ਪੂਰਾ। ਹਿੰਦੂਆਂ ਦਾ ਅਧੂਰਾ ਸਤਿਗੁਰ ਸੀ ਬਾਹਰ, ਜੇ ਦੇਹੀ ਚ ਸਤਿਗੁਰੂ ਕਰੋਗੇ ਉਹ ਅਧੂਰਾ, ਦੇਹੀ ਦੇ ਵਿੱਚ ਪੂਰਾ ਸਤਿਗੁਰੂ ਦੇਹੀ ਨਹੀਂ ਹੋ ਸਕਦਾ। ਤਾਂ ਪੂਰਾ ਸਤਿਗੁਰੂ ਤਾਂ ਬਾਰ ਬਾਰ ਆਏਗਾ, ਔਰ ਮੇਰਾ ਸਤਿਗੁਰੂ ਆਏ। ਇਹ ਭਗਤਾਂ ਦਾ ਜਿਹੜਾ ਮੇਰਾ ਸਤਿਗੁਰੂ ਸੀ ਇਹ ਦੇਹ ਚ ਨਹੀਂ ਸੀ। ਜਿਹਨਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰਨਾਮ ਦੜਾਵੇ ਰਾਮ ਰਾਜੇ, ਤਿਸ਼ਕੀ ਤ੍ਰਿਸ਼ਨਾ ਪੁਖਸਾ ਪੁੱਤਰੇ, ਜੋ ਹਰ ਨਾਮ ਤੇ ਆਵਾ ਜਪੜੇ ਨਹੀਂ, ਭੇਟਣ ਵੇਲੇ ਧਿਆਉਣਾ ਹੋ ਜਾਂਦਾ, ਉਤਰੀ ਸਟੇਜ ਹੈ। ਜਿਹਨਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰਨਾਮ ਦੜਾਵੇ ਰਾਮ ਰਾਜੇ, ਤਿਸਕੀ ਤ੍ਰਿਸ਼ਨਾ ਪੁਖਸਾ ਪੁੱਤਰੇ, ਜੋ ਹਰਨਾਮ ਧਿਆਵਾ, ਜੋ ਹਰੇ ਹਰੇ ਨਾਮ ਤੇ ਆਏਂਦੇ, ਤਿੰਨ ਜਮ ਨੇੜ ਨਾ ਆਵੇ, ਧਿਆਉਣ ਵਾਲਿਆਂ ਦੇ ਜਪਣ ਵਾਲਿਆਂ ਦੇ ਆਏਗਾ। ਕੁੱਟ ਕੇ ਪੱਲੇ ਬੰਨ ਲਈਏ ਜਮ, ਭਾਵੇਂ ਸਾਨੂੰ ਇੱਜ਼ਤ ਵਾਂਗੂ ਲਿਜਾਏ ਪੋਲੀਟੀਆਂ, ਕੱਲ ਕੈਦੀਆਂ ਵਾਂਗੂ, ਗਾਂਧੀ ਨੂੰ ਵੀ ਹੱਥਕੜੀ ਲੱਗੀ ਸੀ, ਨਹਿਰੂ ਨੂੰ ਵੀ, ਪਰ ਬੜੇ ਆਰਾਮ ਨਾਲ ਜਾਂਦੇ ਸੀ ਉਹਨਾਂ ਨੂੰ, ਤੇ ਬਾਕੀਆਂ ਨੂੰ ਧੱਕੇ ਧੱਕੇ ਟੂਕੇ ਧੱਕ ਧੱਕੇ, ਉਹ ਧੱਕੇ ਮਾਰ ਮਾਰ ਜਿੱਦਾਂ ਪੁਲਿਸ ਲਿਜਾਂਦੀ ਨਾ, ਔਰ ਉਹਨਾਂ 'ਤੇ ਛਾਪਾ ਵੀ ਇੱਦਾਂ ਪੈਂਦਾ, ਪੁਲਿਸ ਦਾ ਛਾਪਾ ਸ਼ੇਰ ਵਾਂਗੂ ਆਉਂਦੇ ਆ, ਜਦੋਂ ਅੱਗੋਂ ਰਿਸ਼ਵਤ ਮਿਲ ਜਾਂਦੀ ਹੈ ਫਿਰ ਗਿੱਦੜਾਂ ਵੀ ਚਲੇ ਜਾਂਦੇ, ਪਰ ਜਮਦੂਤਾਂ ਨਾਲ ਰਿਸ਼ਵਤ ਨਹੀਂ ਲੈਣੀ, ਉਹਨਾਂ ਨਾਲ ਕੱਖ ਨਹੀਂ ਮੰਨਣਾ, ਉਹ ਵੀ ਇੱਦਾਂ ਹੀ ਆਏ ਪੈਂਦੇ ਆ। ਇਸ ਕਰਕੇ ਮਹਾਰਾਜ ਕਹਿੰਦਾ ਤੂੰ ਨਾਮ ਦਾ ਧਿਆਉਣਾ ਕਰ ਲੈ, ਕੰਠ ਤੱਕ ਨਾ ਰਹਿਣ ਦੇ, ਜਪਣਾ ਕੰਠ ਦਾ ਹੈ, ਧਿਆਉਣਾ ਹਿਰਦੇ ਚਲੇ ਜਾਂਦਾ ਔਰ ਉਹਦੀ ਮਨ ਚ ਟਿਕ ਹੋ ਜਾਂਦਾ ਹੈ। ਕੰਠ ਕੀ ਹੈ? ਕਬੀਰ ਸਾਹਿਬ ਕਹਿੰਦੇ ਗਹਿ ਗਚ ਪਰਿਓ ਕੁਟੰਬ ਕੇ, ਕੰਠੇ ਰਹਿ ਗਿਆ ਰਾਮ। ਤੂੰ ਮਿਹਨਤ ਨਹੀਂ ਕੀਤੀ ਤੇ ਕੁਟੰਬ ਦੇ ਬਹਿ ਗਹਿ ਗਚ ਦੇ ਵਿੱਚ ਹੀ ਤੁਰਿਆ ਫਿਰਿਆ। ਗਹਿ ਗਚ ਪਰਿਓ ਕੁਟੰਬ ਕੇ, ਕੰਠੇ ਰਹਿ ਗਿਆ ਰਾਮ, ਆਏ ਪਰੇ ਧਰਮ ਰਾਏ ਕੇ ਬੀਚੇ ਧੂਮਾ ਧਾਮ। ਐ ਗਹਿਮਾ ਗਹਿਮ ਵਿਆਹ ਹੋਣ ਡਿਆ, ਸ਼ਾਦੀ ਬੜੇ ਸ਼ੁਗਲ ਮਨਾਉਣ ਡਿਆ, ਬੜੀਆਂ ਅਤਸ਼ਬਾਜ਼ੀਆਂ ਛੁਰਛਰੀਆਂ ਛੱਡਣ ਡਿਆ, ਐ ਪੁਲਿਸ ਵਾਂਗੂ ਪਏ ਜਮਦੂਤ ਵਿੱਚੋਂ ਖਿੱਚ ਕੇ ਲੈ ਗਏ। ਆਏ ਪਰੇ ਧਰਮ ਰਾਏ ਕੇ ਬੀਚੇ ਧੂਮਾ ਧਾਮ, ਕਿਉਂਕਿ ਨਾ ਉਹਨੂੰ ਭਾਵੇਂ ਇਸੇ ਤਰ੍ਹਾਂ ਲਗਾਏ ਹੋਣਗੇ ਪਰ ਜਾਮ ਲਿਜਾਂਦੇ ਨੇ ਜਪਣ ਵਾਲਿਆਂ ਨੂੰ, ਪਰ ਉਹ ਇੱਜ਼ਤ ਨਾਲ ਲਿਜਾਂਦੇ ਨੇ। ਧਿਆਉਣ ਦੀ ਅਵਸਥਾ ਜੇ ਮਿਹਨਤ ਕਰ ਲਈ, ਜਪ ਜਪ ਕੇ ਭੇਟ ਲਿਆ ਉਸ ਸਤਿਗੁਰੂ ਨੂੰ, ਉਹਦੇ ਲਾਗੇ ਜਾਮ ਨਹੀਂ ਜਾ ਸਕਦੇ। ਆ ਛੱਕੇ ਦੀ, ਔਰ ਅੱਗੇ ਆਏਗੀ ਗਰੀਬੀ ਇਸ ਛੱਕੇ ਦੀ, ਵੀ ਗੁਰੂ ਰਾਮਦਾਸ ਸਾਹਿਬ ਕਹਿੰਦੇ ਵੀ ਮੈਂ ਧਿਆਉਣਾ ਨਹੀਂ, ਮੈਂ ਕਹਿੰਦਾ ਮੈਨੂੰ ਤੂੰ ਜਪਾਈ ਜਾ। ਦੇਖੋ ਛੱਕਾ ਜਿਹੜਾ ਕੁਰਲੀ ਕਰਕੇ ਸੁੱਟ ਦਿੰਦੇ ਆ, ਔਰ ਛੱਕੇ ਆਸਾ ਦੀ ਵਾਰ ਨਾ ਵੰਡ ਵੰਡ ਲਾ ਤੇ, ਉਹਨਾਂ ਦੇ ਭਾਵ ਅਸੀਂ ਕੱਢਾਂਗੇ ਹੁਣ ਛੱਕਿਆਂ 'ਤੇ ਅਸੀਂ ਲਿਆ ਰਹੇ ਹਾਂ, ਵੀ ਛੱਕੇ ਚਾਰੇ ਚਾਰੇ ਇਕੱਠੇ ਪੜ੍ਹੋ ਉਹਨਾਂ ਦਾ, ਦੇਖੋ ਲਿੰਕ ਫਿਰ। ਤੋ ਛੱਕਾ ਹੈ ਜਿਹਨਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰਨਾਮ ਦੜਾਵੇ ਰਾਮ ਰਾਜੇ, ਤਿਸਕੀ ਤ੍ਰਿਸ਼ਨਾ ਭੁੱਖ, ਧਿਆਉਣ ਵੇਲੇ ਤ੍ਰਿਸ਼ਨਾ ਭੁੱਖ ਉਤਰ ਜਾਂਦੀ। ਜਿੱਦਾਂ ਬਾਣੀ 'ਚ ਲਿਖਿਆ ਉਹ ਹੂਬ ਉੱਦਾਂ ਹੀ ਵਰਤਣੀ ਆ, ਔਰ ਉੱਦਾਂ ਹੀ ਆਉਣੀ। ਜਿਹਨਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿੰਨ ਹਰਨਾਮ ਦੜਾਵੇ ਰਾਮ ਰਾਜੇ, ਤਿਸਕੀ ਤ੍ਰਿਸ਼ਨਾ ਭੁੱਖ ਸਭ ਉਤਰੇ, ਜੋ ਹਰਨਾਮ ਧਿਆਵੈ। ਹਲੇ ਆਪਣੇ ਲਈ ਨਹੀਂ ਕਹਿ ਰਹੇ ਗੁਰੂ ਰਾਮਦਾਸ ਸਾਹਿਬ, ਜੋ ਹਰਨਾਮ ਧਿਆਵੈ, ਜੋ ਹਰੇ ਹਰੇ ਨਾਮ ਧਿਆਏਂਦੇ, ਤਿੰਨ ਜਮ ਨੇੜ ਨੇ ਆਵੈ। ਕਹਿੰਦੇ ਜਨ ਨਾਨਕ ਕੋ ਹਰ ਕਿਰਪਾ ਕਰ, ਨਿਤ ਜਪੇ ਹਰਨਾਮ ਹਰਨਾਮੇ। ਐਡੀ ਗਰੀਬੀ, ਕਹਿੰਦਾ ਮੈਂ ਧਿਆਉਣ ਤੱਕ ਨਹੀਂ ਉਹਨਾਂ ਦੇ ਬਰਾਬਰ ਨਹੀਂ ਜਾ ਸਕਦਾ, ਮੈਨੂੰ ਜਪਾਈ ਚੱਲ। ਐਸ ਮੈਜਰਿੰਗ ਸਟਿੱਕ ਨਾਲ ਜਪਣਾ ਸੀ, ਐਸ ਧੀਰਜ ਨਾਲ ਜਪਣਾ, ਭਾਵੇਂ ਸਾਰੀ ਉਮਰ ਸਾਨੂੰ ਕੱਖ ਨਾ ਮਿਲੇ, ਪਰ ਅਰਦਾਸ ਸਾਡੀ ਬੇਨਤੀ ਇਹ ਹੋਣੀ, ਮਹਾਰਾਜ ਤੂੰ ਮੋਕ ਦੇ
ਹਰੇ ਹਰੇ ਜਪਣੀ, ਮੋਕ ਦੇ ਹਰੇ ਹਰੇ ਜਪ।
ਕਿੱਡੀ ਗਰੀਬੀ ਹੈ ਛੱਕਾ 'ਚ, ਹੁਣ ਇੱਕ ਛੱਕੇ ਦਾ ਵਿਚਾਰ ਕੀਤਾ, ਉਹ ਨਿਊਟਨ ਦੇ ਸੇਡੇ ਗਣਾਂਗੂ, ਦੇਖੋ ਕਿੰਨੀਆਂ ਚੀਜ਼ਾਂ ਨਿਕਲਦੀਆਂ। ਜਿਨ੍ਹਾਂ ਪੇਟਿਆ, ਜਿਨ੍ਹਾਂ ਆਪਣੇ ਵੀ ਨਹੀਂ ਲਿਖ ਰਹੇ, ਜਿਨ੍ਹਾਂ ਪੇਟਿਆ ਮੇਰਾ ਪੂਰਾ ਸਤਿਗੁਰੂ, ਮੇਰਾ ਪੂਰਾ ਸਤਿਗੁਰੂ ਉਹਦੇ 'ਚ ਨਹੀਂ, ਜਿਨ੍ਹਾਂ ਪੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦੜਾਵੇ। ਔਰ ਉਸ ਵੇਲੇ ਫਿਰ ਉਹ ਆਣ ਕੇ ਨਾਮ ਦੜਾਉਂਦਾ, ਸਤਿਗੁਰੇ ਨਾਮ ਨਿਧਾਨ ਦੜਾਇਆ, ਰਾਜਮਾਲ ਝੂਠੀ ਸਭ ਮਾਇਆ, ਆ ਤੂੰ ਲੈ ਕੇ ਜੁਗਾ ਤੱਕ ਔਰ ਗਾਂ ਵੀ ਇਹ ਸਤਿਗੁਰੂ ਜਦੋਂ ਅੰਦਰ ਆਏਗਾ ਤੁਹਾਨੂੰ ਨਾਮ ਦੜਾਏਗਾ। ਦੜਾਉਣਾ ਨਾਮ ਦੀ ਸਟੇਜ ਬਹੁਤ ਉੱਚੀ, ਉਸ ਵੇਲੇ ਧਿਆਉਣਾ ਹੋ ਜਾਂਦਾ। ਜਿਨ੍ਹਾਂ ਪੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦੜਾਵੇ, ਰਾਮ ਰਾਜੇ ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੇ, ਜੋ ਹਰ ਨਾਮ ਤੇ ਆਵੈ, ਜੋ ਹਰੇ ਹਰੇ ਨਾਮ ਤੇ ਆਏਂਦੇ ਤਿੰਨ ਜਮ ਨੇੜ ਨਾ ਆਵੈ, ਤੇ ਜਨ ਨਾਨਕ ਕੋ ਹਰ ਕਿਰਪਾ ਕਰ ਨਿਤ ਜਪੇ। ਹਰ ਨਾਮ ਮੇਤ ਰਾਵੈ। ਇੱਥੇ ਸਿਆਰੀ ਨਾਮ ਲਾਓਗੇ ਅਰਥਾਂ ਦੇ ਅਨਰਥ ਹੋ ਜਾਣਗੇ। ਨਾਮ ਦੇ ਨਾਲ ਹੀ ਤੂੰ ਮੈਨੂੰ ਉਤਾਰ, ਮੈਂ ਨਾਮ ਦੀ ਜਪਣੀ ਮੰਗਦਾ। ਇਸ ਕਰਕੇ ਜਪਣਾ ਪਹਿਲੀ ਸਟੇਜ ਹੈ, ਧਿਆਉਣਾ ਅਗਲੀ ਸਟੇਜ ਹੈ, ਸਿਮਰਨਾ ਤੀਸਰੀ ਸਟੇਜ ਹੈ, ਸੰਭਾਲਣਾ ਚੌਥੀ ਸਟੇਜ ਹੈ, ਅਤੇ ਜਿਹੜੀ ਤਾੜੀ ਦੀ ਅਵਸਥਾ ਹੈ ਪੰਜਵੀਂ ਸਟੇਜ ਹੈ, ਲਿਵ ਦੀ ਅਵਸਥਾ ਸੱਤਵੀਂ ਸਟੇਜ ਹੈ, ਚਰਨ ਕਮਲ ਦੀ ਮੌਜ ਅਖੀਰ 'ਤੇ ਤਾਂ ਹੈ, ਤਾਂ ਤੂੰ ਤਾਂ ਅਵਸਥਾ ਹੈ। ਲੇਕਿਨ ਉਸੇ ਤਰ੍ਹਾਂ ਬਾਣੀ 'ਤੇ ਫਾਇਦਾ ਲਿਖਿਆ ਹੋਊ ਉਹਨਾਂ ਦਾ। ਇਸ ਕਰਕੇ ਜਪਣਾ ਔਰ ਧਿਆਉਣਾ, ਅੱਜ ਅਸੀਂ ਉਹ ਰਾਜਫਾਸ ਕਰਦੇ ਹਾਂ ਵੀ ਸਾਰੀ ਸਿੱਖੀ ਦੇ ਵਿੱਚ ਆਪ ਨੂੰ ਵੀ ਸਮਝ, ਗਲਤ ਕਿਤਾਬਾਂ 'ਚ ਵੀ ਲਿਖ ਕੇ ਦੁਨੀਆਂ ਨੂੰ ਵੀ ਉਹਨਾਂ ਦੇ ਮੂੰਹ ਦੇ ਉੱਤੇ ਚੜਾਤਾ ਜੀ, ਆਓ ਸਿਮਰਨ ਕਰੀਏ। ਸਿਮਰਨ ਤੀਸਰੀ ਅਵਸਥਾ ਹਿਰਦੇ 'ਚ ਸਿਮਰਨ ਦਾ, ਦੇਖ ਪ੍ਰਹਿਲਾਦ ਦਾ ਸ਼ਬਦ, ਆਹੋ ਕਬੀਰ ਜੀ ਆ ਰਾਈਟਰ ਲਿਖ ਰਹੇ ਨੇ, ਰਾਮ ਨਾਮ ਜਪਬੋ ਕਰੈ ਹੈ, ਕਿਆ ਬੋਲੀ ਬਨਾਰਸ ਦੀ ਸ਼ਬਦ ਹੈ, ਰਾਮ ਨਾਮ ਜਪਬੋ ਕਰੈ ਹਿਰਦੇ ਹਰ ਜੀ ਕੋ ਸਿਮਰਨ ਦਰ ਹੈ। ਐਡਾ ਉੱਚਾ ਪ੍ਰਹਿਲਾਦ, ਅੰਦਰ ਸਿਮਰਨ ਹੋ ਰਿਹਾ ਹਿਰਦੇ 'ਚ, ਪਰ ਮੂੰਹ ਨਾ ਨਹੀਂ ਛੱਡਿਆ ਜਪਣਾ, ਰਾਮ ਨਾਮ ਜਪਬੋ ਕਰਾ। ਇਹ ਤਿੰਨੇ ਅਵਸਥਾ ਇਕੱਠੀਆਂ ਚੱਲਦੀਆਂ ਹੈ, ਸਰਵਣੀ ਸੁਣੀਏ, ਕੰਨਾਂ 'ਚ ਸ਼ਬਦ ਵੀ ਸੁਣ ਰਿਹਾ, ਰਸਨਾ ਗਾਈਏ, ਹਿਰਦੇ 'ਤੇ ਆਈਏ ਸੋਈ। ਇਹ ਛੱਡਦਾ ਨਹੀਂ ਅਵਸਥਾ, ਚਰਨ ਕਮਲ ਦੀ ਮੌਜ ਤੱਕ ਰੱਬ ਨੂੰ ਮਿਲ ਕੇ ਵੀ ਇਹ ਤਿੰਨੇ ਅਵਸਥਾ ਇਕੱਠੀਆਂ ਚੱਲਦਾ। ਜੂੰ ਜੂੰ ਜਪਦਾ ਹੈ, ਜੂੰ ਜੂੰ ਉਹਨੂੰ ਹੋਰ ਕੀ ਚੀਜ਼ ਕੋਈ ਮਿਲਦੀ ਹੋਣੀ ਹੈ, ਸਾਨੂੰ ਤਾਂ ਪਤਾ ਨਹੀਂ ਹੈ, ਪਰ ਕਹਿੰਦੇ ਹੈ ਵੀ ਜਪੀ ਜਾਂਦੇ ਹੈ, ਹਿਰਦੇ 'ਚ ਵੀ ਜਪੀ ਜਾਂਦੇ। ਸੋ ਜਪਣਾ, ਰਾਮ ਨਾਮ ਜਪਬੋ ਕਰੈ, ਸਿਮਰਨ ਉੱਚੀ ਵਸਤਾ ਹੈ। ਸ਼ਬਦ ਲਾ ਲੈਣਾ ਭਈ ਸਿਮਰਨ, ਜੈ ਹਰ ਸਿਮਰਨ ਭਇਆ ਤੈਂ ਉਪਾਧ ਗਤੇ ਕੀਨੀ। ਉਹ ਕਹਿੰਦੀ ਜੀ ਸਿਮਰਨ, ਅਸੀਂ ਆਓ ਬੈਠੋ ਸਿਮਰਨ ਕਰੀਏ, ਕਿਉਂਕਿ ਸਿਮਰਨ ਦਾ ਫਾਇਦਾ ਬੜਾ, ਪ੍ਰਭ ਕੇ ਸਿਮਰਨ ਗਰਮ ਨਾ ਬਸ ਹੈ ਤੁਹਾਡਾ, ਇਹਦਾ ਮਤਲਬ ਕਹਿੰਦੇ ਬਸ ਮਹਾਂਪੁਰਖਾਂ ਦੀ ਕਿਰਪਾ ਨਾਲ ਸਾਡਾ ਕਿਰਪਾ ਸਿਮਰਨ ਕਰ ਲਿਆ, ਸਾਡਾ ਗਰਮ ਮੁੱਕ ਜਾਣਾ। ਉਹ ਸਿਮਰਨ ਨਹੀਂ ਹੈ, ਆ ਅਗਲੀ ਤੁਕ ਦਾ ਵਿਵੇਕ ਕਰੋ, ਪੂਰਾ ਸ਼ਬਦ ਦੇਖੋ, ਕੀ ਪੜ੍ਹਦੇ ਹੋ, ਕੀ ਗਾਉਂਦੇ ਹੋ, ਉਹ ਹੈ ਜੈ ਹਰ ਸਿਮਰਨ ਪਿਆ ਤੈਂ ਉਪਾਧ ਗਤੀ ਕੀਨੀ, ਪਰ ਵਡਭਾਗੀ ਹਰ ਜਪਣਾ, ਜਾਂ ਨਾਨਕ ਕੋ ਗੁਰ ਇਹ ਮਤ ਦੀਨੀ, ਜਪੇ ਹਰ ਭਵ ਜਲ ਤਰਨ, ਪਹਿਲਾਂ ਜਪਣਾ, ਜਪੇ ਹਰ ਭਵ ਜਲ ਤਰਨਾ, ਨਾਨਕ ਨਾ ਪਹਿਲਾਂ ਮਤ ਹੀ ਦੇਣੀ ਹੈ ਵੀ ਜਾਂ ਨਾਨਕ ਹਰ ਕਿਰਪਾ ਕਰ ਨਿਤ ਜਪੇ ਹਰ ਨਾਮ ਹਰ ਨਾਮ। ਪਹਿਲੀ ਸਟੇਜ ਨੂੰ ਹੱਥ ਪਾਉਣਾ ਕਿ ਉਸ ਲਈ ਡੰਡੇ ਨੂੰ ਫੜ ਕੇ ਸੋ ਉਹਦਾ ਫਲ ਲੈਣਾ, ਜਪਣਾ ਹੈ ਔਰ ਨਾ ਗੁਰ ਇਹ ਮਤ ਹੀ ਇਹ ਹੋਈ ਹੈ ਵੀ ਜਪ ਕੇ ਹੀ ਭਵ ਜਲ ਤਰ ਸਕਦੇ ਹੋ। ਸਿਮਰਨ ਬਹੁਤ ਉੱਚੀ ਅਵਸਥਾ ਹੈ, ਉੱਥੇ ਉਪਾਧ ਗਤੀਆਂ ਮਿਟ ਜਾਂਦੀਆਂ। ਅਸੀਂ ਸਿਮਰਨ ਦੀ ਅਵਸਥਾ ਦੇ ਇਹਦਾ ਫਲ ਦੱਸਦੇ ਹਾਂ, ਆਹਾ ਚਾਲਾਂਗੇ ਉੱਠੇ ਨਾਮ ਜਪੇ ਨਿਸਬਾਸਰ ਆਰਾਧੇ, ਨਿਸਬਾਸਰ ਦਿਨ ਰਾਤ ਵੀ ਰਾਧੀ ਚੱਲ, ਪਰ ਤੜਕੇ ਦਾ ਝੁੱਟ ਜ਼ਰੂਰ ਰਾ, ਸਵੇਰ ਦਾ ਝੁੱਟ ਨਾ ਖੁੰਜੀ। ਉਹਦਾ ਬੜਾ ਫਾਇਦਾ ਕੀ ਹੈ, ਉਹਦੇ ਨਾਲ ਉਪਾਧੀਆਂ ਮੁੱਕ ਜਾਂਦੀਆਂ ਮਨ ਦੀਆਂ, ਮਨ ਜਿੰਨੀਆਂ ਉਪਾਧੀਆਂ ਕਰਦਾ, ਗੰਦੇ ਖਿਆਲ ਕਰਦਾ, ਉਹ ਸਵੇਰ ਵੇਲੇ ਕਰਦਾ। ਇਸ ਕਰਕੇ ਉਹ ਵੇਲਾ ਸਾਂਭਣਦਾ ਹੁੰਦਾ, ਚਾਲਾਂਗੇ ਉੱਠ ਨਾਮ ਜਪ ਨਿਸਬਾਸਰ ਆਰਾਧ ਕਾਰਾ, ਤੇਰਾ ਕੜ੍ਹ ਨਾ ਮੁੱਕ ਜਾਏਗਾ ਸਾਰੀ ਦਿਨ ਦਾ, ਤੂੰ ਜਿਹੜਾ ਸਾਰਾ ਦਿਨ ਕੱਢਦਾ ਰਹਿਣਾ ਨਾ, ਉਹ ਤੇਰਾ ਕੜ੍ਹ ਨਾ ਮੁੱਕੇ। ਇੱਕ ਝੁੱਟ ਲਾਇਆ ਸਵੇਰ ਦਾ, ਕੜ੍ਹਨਾ ਘੱਟ ਜਾਂਦਾ, ਕਾਰਾ ਤੁਝੇ ਨਾ ਵਿਆਪੇ ਨਾਨਕ ਮਿਟੇ, ਉਪਾਧ ਉਪਾਧੀਆਂ ਮਿਟ ਜਾਣਗੀਆਂ। ਇਹ ਹੈ ਜੈ ਹਰ ਸਿਮਰਨ ਭਇਆ ਪਰ ਤੈਂ ਉਪਾਧ ਗਤ ਕੀਤੀ, ਪਰ ਵਡ ਭਾਗੀ ਹਰ ਜਪਣਾ, ਜਾਂ ਨਾਨਕ ਕੋ ਗੁਰੇ ਇਹ ਮਤ ਦੀਨੀ ਪਹਿਲਾਂ ਜਪੀ ਸਿੱਧੇ ਅਗਲੇ ਡੰਡੇ ਨੂੰ ਨਾ ਹੱਥ ਪਾਈ ਬਾਕੀ ਸੰਗਤ ਤੇ ਰੋਹ ਪਾਉਣ ਲਈ ਬਿਮਾਰ ਸਾਰਾ ਵੀ ਬਾਕੀ ਅਸੀਂ ਜੀ ਬੜੇ ਉੱਚੇ ਹਾਂ ਸਿਮਰਨ ਕਰ ਉਹ ਭਾਈ ਸਿਮਰਨ ਕਹੇ ਨਹੀਂ ਉੱਥੇ ਬ੍ਰੇਕਾਂ ਲਾ ਕੇ ਬਹਿ ਰਹੋਗੇ ਜੇ ਇਹਨੂੰ ਸਿਮਰਨ ਸਮਝੋਗੇ ਕਿ ਇਹਦੇ ਫਾਇਦੇ ਬੜੇ ਸਿਮਰਨ ਅਸੀਂ ਦੇਖਣਾ ਹੈ ਪਹਿਲਾਂ ਜਪਣਾ ਹੈ ਫਿਰ ਤੇ ਆਉਣਾ ਹੈ ਫਿਰ ਤੇ ਆਉਣਾ ਕਿੱਦਾਂ ਬਣਦਾ ਹੈ ਜਾਂ ਨਾਨਕ ਨਾਮ ਤੇ ਆਇਆ ਗੁਰਬਚਨੇ ਜਪਿਓ ਮਨੇ ਚੀਤੇ ਕਾਨੜੇ ਦੀ ਬਾਹਰ ਡੈਫੀਨੇਸ਼ਨ ਹੈ ਵਿੱਚ ਜਦੋਂ ਮਨ ਚਿੱਤ ਲਾ ਕੇ ਜਪੀਦਾ ਹੈ ਉਹਦਾ ਧਿਆਉਣਾ ਬਣ ਜਾਂਦਾ ਇਸ ਕਰਕੇ ਜਿਹੜਾ ਸਤਿਗੁਰ ਦਾ ਭੇਟਣਾ ਹੈ ਉਹ ਅਸੀਂ ਸੁਖਾਲੇ ਸੁਆਸੀ ਭੇਟਣਾ ਹੈ ਸਤਿਗੁਰ ਕੀ ਐਸੀ ਵਡਿਆਈ ਪੁੱਤ ਕਲਤ ਵਿੱਚੇ ਗਤ ਪਾਈ ਲੋਕ ਪਤਾ ਕਿਹਦੀ ਹੈ ਮਹੱਲੇ ਪਹਿਲੇ ਦੀ ਪਾਨਾ ਨੇ ਕਹਿੰਦਾ ਮੈਂ ਆਪਣੇ ਪੁੱਤਾਂ ਜੀ ਆਪਣੇ ਗ੍ਰਿਸਤੀ ਰਹਿ ਕੇ ਪਾਈ ਹੈ ਜਨਮ ਸਾਖੀ ਵਾਲਿਆਂ ਨਾਲ ਬਾਬੇ ਨੂੰ 12-12 ਸਾਲ ਉਜਾੜਾ ਬਨਵਾਸ ਦੇ ਛੱਡਿਆ ਹੁਣ ਜੀ ਬਾਬਾ ਫਿਰ ਬਨਵਾਸ ਨੂੰ ਚੱਲਿਆ 12 ਸਾਲ ਬਾਅਦ ਹੁਣ ਜੀ ਇੱਕ ਜੁੱਤੀ ਸੀ ਬਾਕੀ ਇੱਕ ਆਹ ਭੇਖ ਬਣਾਇਆ ਹੁਣ ਇਸ ਵੇਲੇ ਇਸ ਉਦਾਸੀ 'ਚ ਆਹ ਬਣਾਇਆ ਆਹ ਰੁਪਏ ਉਹ ਘੁਮਾਇਆ ਬਾਬੇ ਨੂੰ ਬਾਬਾ ਭੇਖ ਬਣਾਇਆ ਫਿਰ ਬਾਬਾ ਚੱਲਿਆ ਕਰਤਾਰਪੁਰ ਨਾ ਮੁਲਤਾਨੇ ਦੀ ਜ਼ਿਆਰਤ ਜਾਈ ਫਿਰ ਬਾਬਾ ਮੱਕੇ ਗਿਆ ਫਿਰ ਮੱਕੇ ਦੀਆਂ ਪੁਆਠਣੀਆਂ ਪੁਆਤੀਆਂ ਔਰ ਫਿਰ ਸਾਰਾ ਦੇਖੋ ਜੀ ਬਾਬੇ ਦੀ ਵਡਿਆਈ ਇਹ ਨਹੀਂ ਦੱਸਦੇ ਵੀ ਬਾਬਾ ਤੇ ਕਹਿੰਦਾ ਸਤਿਗੁਰ ਕੀ ਐਸੀ ਵਡਿਆਈ ਉਹ ਮੈਂ ਆਪਣੇ ਪੁੱਤ ਕਲਤ ਕਹਿੰਦੇ ਘਰ ਵਾਲੀ ਨੂੰ ਮੈਂ ਵਿੱਚੇ ਪਾਇਆ ਇਹਨਾਂ ਦੇ ਪੁੱਤ ਕਲਤ ਵਿੱਚੇ ਗਤੇ ਪਾ ਇਹ ਹੈ ਨਾਨਕ ਸਤਿਗੁਰ ਭੇਟੇ ਪੂਰੀ ਹੋਵੇ ਜੋਗਤ ਆਸਾਂਦਿਆਂ ਖੇਲਦੇ ਪਹਿਨਦਿਆਂ ਖਾਵਦਿਆਂ ਵਿੱਚ ਹੋਵੇ ਮੁਕ ਇਹ ਪਤਾ ਕਿਹਨਾਂ ਨੂੰ ਉਪਦੇਸ਼ ਕਰ ਰਹੇ ਨੇ ਸਭ 'ਚ ਸਹਿਜ ਬਲੋ ਮੇਰੇ ਭਾਈ ਹੇ ਰਿਸ਼ੀ ਮੁਨੀਓ ਹੇ ਆਹ ਜਿਹੜਾ ਵੱਡਾ ਬਰਮਾ ਪਿਤਾ ਮੰਨੀ ਫਿਰਦੇ ਸਾਰੇ ਹੇ ਐਡੇ ਵੱਡੇ ਹੋ ਬਾਬੇ ਹੋ ਇਹ ਜਿੱਦਾਂ ਤੁਸੀਂ ਉਸ ਤਾਕਤ ਨੂੰ ਫੜਨਾ ਚਾਹੁੰਦੇ ਹੋ ਇੱਦਾਂ ਨਹੀਂ ਫੜਾਉਣੀ ਉਹਨਾਂ ਨੇ ਲਿਖਿਆ ਸਨਕ ਸਾਨੰਦ ਅੰਤ ਨਹੀਂ ਪਾਇਆ ਵੇਦ ਪੜੇ ਪੜੇ ਬ੍ਰਹਮੇ ਜਨਮ ਗਵਾ ਭਾਈ ਹਰੇ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾ ਸਾਰੀ ਬਾਣੀ 'ਚ ਤਤ ਨਾਨਕੇ ਜਾਨਾ ਰੇ ਤਤ ਹੈ ਹੀ ਨਾਮ ਦਾ ਪ੍ਰਕਾਸ਼ ਅੰਦਰ ਹੋ ਜਾਣਾ ਇਸ ਜ਼ਿੰਦਗੀ 'ਚ ਸਾਰੀ ਯੂਨੀਵਰਸਿਟੀ ਦੇ ਵਿੱਚ ਜੇ ਕੋਈ ਤਤ ਚੀਜ਼ ਹੈ ਤਾਂ ਉਹ ਨਾਮ ਹੀ ਹੈ ਨਾਮ ਜਪਣ ਵੱਲ ਵੀ ਇਸ਼ਾਰਾ ਆਏਗਾ ਅਤੇ ਨਾਮ ਇੱਕ ਸਪਿਰਚੁਅਲ ਸਟੇਜ ਵੀ ਹੈ ਅਤੇ ਨਾਮ ਪਦਾਰਥ ਵੀ ਹੈ ਨਾਮ ਵਸਤੂ ਵੀ ਹੈ ਨਾਮ ਰੱਬ ਵੱਲ ਵੀ ਇਸ਼ਾਰਾ ਹੈ ਵੀ ਰੱਬ ਹੀ ਮਿਲ ਜਾਂਦਾ ਇਹ ਐਡੀ ਵੱਡੀ ਚੀਜ਼ ਹੈ ਨਾਮ ਇਹਦਾ ਸਾਨੂੰ ਅੰਤ ਨਹੀਂ ਹਾਲੇ ਪਤਾ ਲੱਗਾ ਇਹ ਜਿੱਦਾਂ ਰੱਬ ਦਾ ਅੰਤ ਨਹੀਂ ਹੈ ਇਹਦਾ ਵੀ ਅੰਤ ਨਹੀਂ ਹੈ ਆਹ ਸਾ ਨਾਮ ਕੇ ਤਾਰੇ ਸਗਲੇ ਜੰਤ ਨਾ ਕੀ ਆ ਸਾਨੂੰ ਨਹੀਂ ਪਤਾ ਨਾ ਅਸੀਂ ਇਹ 'ਚ ਪੈਣਾ ਹੀ ਚਾਹੁੰਦੇ ਹਾਂ ਸਾਨੂੰ ਤਾਂ ਜਪਾਈ ਚਾਹੀਦੀ ਨਹੀਂ ਤਾਂ ਸਾਡੀ ਬਿਰਤੀ ਦੀ ਫੀਤਾ ਫੀਤਾ ਹੋ ਜੂਗਾ ਅਸੀਂ ਨਹੀਂ ਰਾਮ ਜਪ ਸਕਾਂਗੇ ਨਾ ਖੋਜਣ ਕੀ ਰਾਮ ਨਾ ਅਸੀਂ ਉਹ ਲੜੀਆਂ ਲੈਣੀਆਂ ਛਾਤੀ ਨਾਲ ਲੈਣੀਆਂ ਗਾਉਣੀਆਂ ਵੀ ਮਹਾਰਾਜ ਆਹ ਜਪਣ ਤੇ ਆਈ ਲਾਈਨ ਬਸ ਆਹ ਸਾਡੇ ਲਈ ਠੀਕ ਸੋ ਇਹਨਾਂ ਬ੍ਰਹਮੇ ਲਈ ਮਹਾਰਾਜ ਕਹਿੰਦਾ ਇਹਨੂੰ ਤਾਕਤ ਦਾ ਪਤਾ ਲੱਗ ਗਿਆ ਸੀ ਇਸ ਦਾ ਵੀ ਭਗਵਾਨ ਹੈ ਪਰ ਇਹਦੇ ਲੱਭਣ ਦੇ ਕਾਰਨ ਲਈ ਜੈ ਕਾਰਨ ਵੇਦ ਬ੍ਰਹਮੇ ਉੱਚਰੇ ਬ੍ਰਹਮੇ ਨਾਲ ਸਾਰੇ ਵੇਦ ਇਸ ਤਾਕਤ ਨੂੰ ਲੱਭਣ ਲਈ ਉੱਚਰ ਦਿੱਤੇ ਸਾਰੇ ਐਡਾ ਮਹਾਰਜਨਾ ਉਹਨੂੰ ਗਿਆਨ ਬਖਸ਼ਿਆ ਜੈ ਕਾਰਨ ਵੇਦ ਬ੍ਰਹਮਾ ਉੱਚਰੇ ਔਰ ਜਿਹੜਾ ਸ਼ੰਕਰ ਸੀ ਸ਼ਿਵਜੀ ਮਹਾਰਾਜ ਸ਼ੰਕਰੇ ਛੋਡੀ ਮਾਇਆ ਸਾਰੀ ਦੁਨੀਆਂ 'ਚ ਜਿਹੜਾ ਮਾਰਾ ਹੈ ਮਾਇਆ ਵਰਤਾਉਣ ਵਾਲਾ ਹੈ ਨਾ ਉਹ ਸ਼ੰਕਰ ਹੈ ਛੋਡੀ ਦਾ ਮਤਲਬ ਇਹ ਨਹੀਂ ਵੀ ਉਹਨੇ ਛੱਡ ਦਿੱਤੀ ਛੋਡੀ ਦਾ ਮਤਲਬ ਹੈ ਜਿੱਦਾਂ ਆਹ ਗੈਸ ਛੱਡੀ ਦੀ ਹੈ ਨਾ ਆਹ ਕੋਈ ਪਲਾਂਟ ਪਾੜ ਜਾਏ ਨਾ ਜ਼ਹਿਰੀਲੀ ਗੈਸ ਵਾਲਾ ਉਹ ਕਹਿੰਦੇ ਉਹ ਗੈਸ ਛੱਡ ਦਿੱਤੀ ਪਲਾਂਟ ਨਾਲ ਮਰ ਗਏ ਸਾਰੇ ਏਦਾਂ ਸਾਰੀ ਦੁਨੀਆਂ 'ਤੇ ਮਾਇਆ ਛੱਡਣ ਵਾਲਾ ਆ ਸ਼ੰਕਰ ਹੈ ਐਡੇ ਬਾਬੇ ਦੇ ਗੂੜੇ ਬੈਣ ਹੈ। ਉਹ ਕਹਿੰਦੇ ਸ਼ੰਕਰ ਨਾ ਸਾਰੇ ਮਾਇਆ ਕਿਉਂ ਜੇ ਪੈਰਾਂ ਚ ਮਾਇਆ। ਇੱਕ ਜਨਾਨੀ ਜੀ ਬੜੀ ਕਮਾਲ ਦੀ ਵਿਛਾਲੀ ਹੁੰਦੀ ਹੈ ਪਾਰਵਤੀ, ਔਰ ਇਹ ਬ੍ਰਹਮਾ ਬੜਾ ਜਿਹੜਾ ਸ਼ਿਵ ਜੀ ਹੈ ਐਡਾ ਤਕੜਾ, ਇਹਦੇ ਕੋਲ ਤਰਸੂਲ ਕੁਹਾੜੇ ਸਭ ਕੁਛ, ਐਨ ਸ਼ਸਤਰ ਵਸਤਰ ਔਰ ਸੱਪ ਸਾਰਾ ਕੁਛ, ਚੰਦਰਮਾ ਵੀ ਉੱਤੇ ਸਾਰਾ ਜੂੜਾ, ਬੜਾ ਭਾਰਾ ਤਪਸਵੀ ਸੀ। ਅਸੀਂ ਸਹਿਜ ਮਾਰਗ ਔਰ ਇਹਨਾਂ ਤਪੱਸਵੀਆਂ ਲਾ ਰਹੇ ਹਾਂ। ਉਹਦੇ ਲਾਗੇ ਨਾ ਹਮੇਸ਼ਾ ਹੀ ਪੈਰਾਂ 'ਚ ਨਾ ਪਾਰਵਤੀ ਬਿਠਾ ਲਈ, ਕਿਉਂਕਿ ਉਹ ਮਾਇਆ ਦਾ ਇਹ ਫੋਟੋ ਬਣਾਈ ਆ ਉਹਨਾਂ ਦਾ ਖਿਆਲ ਹੈ। ਲੇਕਿਨ ਅਸੀਂ ਇੱਕ ਅਸੀਂ ਤੁਹਾਡੀ ਜਿਹੜੀ ਬਾਣੀ ਕਹਿੰਦੀ ਹੈ ਵੀ ਉਹ ਮਾਇਆ ਵਰਤਾਉਣ ਵਾਲਾ ਆਪ ਵੀ ਉਹ ਮਾਇਆ 'ਚ ਹੀ, ਉਹਦੇ ਜੁੰਮੇ ਇਹੋ ਮਹਿਕਮਾ ਲਾਇਆ ਵੀ ਚੱਲ ਮਾਇਆ ਵਰਤਾ ਦੇ ਸਾਰੇ। ਤੋ ਸ਼ੰਕਰੇ ਛੋਡੀ ਮਾਇਆ, ਜੈ ਕਾਰਨ ਸਿੱਧ ਪੈ ਉਦਾਸੀ, ਸਿੱਧਾਂ ਨੂੰ ਵੀ ਲਾਤਾ ਕੰਮ, ਤੇ ਸ਼ੰਕਰੇ ਛੋਡੀ ਜੈ, ਤੇ ਦੇਵੀ ਮਰਮ ਨਾ ਪਾਇਆ। ਦੇਵੀਆਂ ਵੀ ਬੜੀਆਂ ਵਾ, ਉਹ ਮਾਸਾ ਮਜੇ ਛੋਟੀਆਂ ਛੋਟੇ ਬੜੇ ਬੜੀਆਂ ਚੀਜ਼ਾਂ ਹੈ, ਆ ਦੁਰਗਾ ਦੁਰਗਾ ਸਾਰਾ ਕੁਛ ਹੈ ਔਰ ਬੜੀਆਂ ਤਾਕਤ ਹੈ, ਪਰ ਇਹਨਾਂ ਦੇ ਉੱਤੋਂ ਦੀ ਜਿਹੜਾ ਹੈ ਨਾ ਉਹ ਸਤਿਗੁਰੀ ਹੈ, ਉਹਨੂੰ ਨਹੀਂ ਇਹ ਲੱਭ ਸਕੇ ਤੇ ਨਾ ਰੱਬ ਨੂੰ ਲੱਭ ਸਕੇ। ਤੋ ਜੈ ਕਾਰਨ ਉਹ ਜਿਹੜਾ ਸ਼ੰਕਰ ਹੈ ਉਹਦੇ ਲਾਗੇ ਮਾਇਆ ਬਿਠਾ ਲਈ ਹੈ ਉਹਦੇ ਘਰ। ਪਾਰਵਤੀ ਪੁੱਛਦੀ, ਮਹਾਰਾਜ ਜੀ ਆ ਤੁਸੀਂ ਇੰਨੇ ਬੰਦੇ ਬਣਾ ਰਹੇ ਹੋ ਸਾਰੇ ਆ ਸਾਰੇ, ਆਹ ਇੱਕ ਬੜਾ ਭਾਰਾ ਬੰਦਾ ਬਣਾਇਆ ਤੁਸੀਂ। ਕਹਿੰਦੀ ਹੈ ਕਿਆ ਸਹਿਣਾ ਹੋਣਾ, ਕਿੱਡਾ ਸਰੀਰ ਹੈ, ਕਿੱਡਾ ਮੋਟਾ ਤਾਜ਼ਾ ਹੈ, ਸੋਹਣਾ ਸਾਰਾ, ਪਰ ਤੁਸੀਂ ਇਹਦੇ ਨਾਲ ਜ਼ੁਲਮ ਕਿਉਂ ਕਰ ਰਹੇ? ਕਹਿੰਦੀ ਪਾਰਵਤੀ ਕਿਉਂ, ਕਹਿੰਦੀ ਇਹਦਾ ਤੁਸੀਂ ਮੂੰਹ ਬਣਾਇਆ ਹੀ ਨਹੀਂ, ਇਹਦੇ ਮੂੰਹ ਮੀਟਾ ਆ, ਬੋਲੇ ਦੇ ਖੋਲ ਦਿਓ ਵੀ। ਕਹਿੰਦਾ ਪਾਰਵਤੀ ਭਗਵਾਨ ਦੇ ਵਾਸਤੇ ਤੂੰ ਇਹਦਾ ਮੂੰਹ ਨਾ ਖਲਾ। ਕਹਿੰਦੇ ਜੀ ਕਿਉਂ, ਐਡਾ ਸੋਹਣਾ ਬੰਦਾ ਬਣਾਇਆ ਤੇ ਇਹਦੇ ਮੂੰਹ ਵੀ ਇਹਨੂੰ ਬਖਸ਼ੇ, ਇਹ ਕਿ ਮੈਂ ਤੈਨੂੰ ਬਾਰ ਬਾਰ ਕਹਿਣਾ ਇਹਦਾ ਮੂੰਹ ਨਾ ਖਲਵਾ ਤੂੰ। ਕਹਿੰਦੀ ਜੀ ਹੈ ਕੌਣ ਹੈ? ਕਹਿੰਦੀ ਇਹ ਮੈਂ ਜੱਟ ਬਣਾਇਆ। ਕਹਿੰਦੀ ਤੂੰ ਇਹਨੂੰ ਨਾ ਹੀ ਬੁਲਾਇਆ ਤੇ ਚੰਗਾ। ਉਹ ਕਹਿੰਦੇ ਨਹੀਂ ਨਹੀਂ ਮਹਾਰਾਜ, ਇਹਦਾ ਮੂੰਹ ਖੋਲ ਦੇ। ਉਹਦਾ ਕੁਹਾੜਾ ਕੋਲ ਸੀ, ਉਹਨੇ ਕੁਹਾੜੇ ਨਾਲ ਮਾਰਿਆ, ਉਹਦਾ ਮੂੰਹ ਖੁੱਲਿਆ, ਪਹਿਲਾਂ ਹੀ ਮੂੰਹ ਖੁੱਲਿਆ, ਕਹਿੰਦਾ ਬੱਲੇ ਸਾਹ ਮਲੀ ਹੈ ਸਾਰਿਆ, ਤੇ ਐਡੀ ਚੰਗੀ ਜਨਾਨੀ ਕਿੱਥੋਂ ਕੱਢ ਲਿਆ? ਪਾਰਵਤੀ ਕਹਿੰਦੀ ਜੀ ਇਹ ਕੀ ਕਹਿੰਦਾ? ਕਹਿੰਦਾ ਮੈਂ ਤੈਨੂੰ ਪਹਿਲਾਂ ਨਹੀਂ ਕਿਹਾ ਵੀ ਜੱਟ ਵਿਗਾੜੇ ਮੁਰਸ਼ਦ ਨਾਲ, ਜਦ ਬੋਲੇ ਤਦ ਕੱਢੇ, ਤੈਨੂੰ ਕਿਹਾ ਨੀ ਵੀ ਇਹਦਾ ਮੂੰਹ ਨਾ ਖਲਾਈ ਤੂੰ? ਕਹਿੰਦੀ ਜੀ ਵਾਕਿਆ। ਉਹ ਕਹਿਣ ਲੱਗਾ ਬੱਲੇ ਸਾਹ ਮਲੀ ਹੈ ਕਿੱਥੋਂ ਚਲਾ ਲਿਆ ਅਸੀਂ ਸੋਹਣੀ ਜਨ। ਸੋ ਇਹ ਜਿਹੜਾ ਸ਼ੰਕਰ ਐਡਾ ਵੱਡਾ ਦੇਵਤਾ, ਇਹਦੇ ਕੋਲ ਬੜੀਆਂ ਸ਼ਕਤੀਆਂ। ਕਦੀ ਪੁਰਾਣਾ ਰਮਾਇਣ ਦੇਖੋ, ਸਾਰੇ ਜਿਹੜੇ ਇਹਨੂੰ ਪੂਜਣ ਡਏ ਹੈ, ਉਹ ਸਤਿਗੁਰੂ ਜਿਹੜੇ ਹੈ ਨਾ ਤੂੰ ਵੀ ਉੱਤੇ ਆ, ਉਹਨਾਂ ਨੂੰ ਇਹ ਹੈ ਦੇਵਿਤਿਆਂ ਦਾ ਪੂਜਣਾ। ਬਾਬੇ ਨਾਨਕ ਨਾ ਆਪ ਇਹਨਾਂ ਨੂੰ ਬਾਬੇ ਕਿਹਾ ਹੈ, ਸਤਿਕਾਰਿਆ ਹੈ। ਉਹ ਸ਼ਬਦ ਦੇ ਪਹਿਲੀਆਂ ਤੁਕਾਂ ਜੈ ਕਾਰਨ ਵੇਦ ਬ੍ਰਹਮਾ ਆਚਰੇ ਸ਼ੰਕਰੇ ਛੋਡੀ ਮਾਇਆ, ਜੈ ਕਾਰਨ ਸਿੱਧ ਪੈ ਅਦਾਸੀ, ਦੇਵੀ ਮਰਮ ਨਾ ਪਾਇਆ, ਰਹਾਉ ਦੀ ਤੁਕ ਦਾ ਇਹਨਾਂ ਨੂੰ ਮਰਮ ਦਾ ਪਤਾ ਨਹੀਂ ਲੱਗਾ ਉਹ ਕੀ ਸੀ। ਬਾਬਾ ਬੋਲੀ, ਬਾਬਾ ਨਹੀਂ ਬਾਬਾ ਮਨੇ ਸਾਚਾ ਮੁੱਖੇ ਸਾਚਾ ਕਹੀਏ, ਇਹਨਾਂ ਨੂੰ ਵੰਗਾਰ ਕੇ ਕਹਿੰਦੇ, ਕਹਿੰਦੇ ਤੁਸੀਂ ਨਾਮ ਨੂੰ ਤਾਂ ਕਿਹਾ ਹੀ ਨਹੀਂ। ਬ੍ਰਹਮਾ ਲਿਖਦੇ ਰਹੇ, ਦੇਵੀਆਂ ਸਾਰੇ ਸ਼ੰਕਰ ਬਣ ਗਏ, ਨਾਮ ਨੇ ਨਹੀਂ ਕਿਹਾ ਪਰਮੇਸ਼ਰ ਦੇ ਨੂੰ, ਇਹੋ ਹੀ ਭੇਦ ਹੈ ਰੱਬ ਦਾ। ਬਾਬਾ ਮਨੇ ਸਾਚਾ ਮੁੱਖੇ ਸਾਚਾ ਦਾ ਮਤਲਬ ਮੂੰਹ ਦੇ ਨਾਲ ਮਨ ਲਾ ਕੇ ਨਾਮ ਨੂੰ ਕਹਿ, ਭਾਈ ਵੀ ਰਾਮ ਕਹੋ ਕਿਤ ਲਾਏ। ਬਾਬਾ ਮਨੇ ਸਾਚਾ ਮੁੱਖੇ ਸਾਚਾ ਕਹੀਏ, ਪਰ ਤਰਨਾ ਨਹੀਂ ਇਹਦੇ ਨਾਲ ਤੂੰ, ਪਹਿਲਾਂ ਔਖਾ ਬੜਾ ਹੋਣਾ। ਜਦੋਂ ਤਰੇਗਾ ਕਦੋਂ? ਜਦੋਂ ਉਹ ਅੰਦਰ ਹੋ ਗਿਆ, ਅੰਦਰ ਵਸ ਗਿਆ, ਤਰੀਏ ਸਾਚਾ ਹੋਈ ਕਿ ਬਾਬਾ ਤੂੰ ਕਹੀ ਚੱਲ। ਬਾਬਾ ਮਨੇ ਸਾਚਾ ਮੁੱਖੇ ਸਾਚਾ ਕਹੀਏ, ਤਰੀਏ ਸਾਚਾ ਹੋਈ। ਪਰ ਕਹਿਣ ਦੇ ਇੰਨੇ ਫਾਇਦੇ ਆ, ਦੁਸ਼ਮਣ ਦੁੱਖ ਨਾ ਆਵੇ ਨੇੜੇ, ਔਰ ਆ ਜਿਹੜੀ ਮੱਤ ਹੈ ਇੱਕ ਵਿਰਲੇ ਨਾ ਪਾਈ, ਹਾਰ ਮੱਤ ਪਾਵੈ ਗਈ। ਇਹ ਹੈ ਬਾਬੇ ਦੀ ਬਾਣੀ। ਉਹ ਕਹਿੰਦਾ ਜਿਹੜਾ ਆਏ ਹੈ ਸਹਿਜ ਮਾਰਗ, ਉਹਨਾਂ ਤਪਸਵੀਆਂ ਨੂੰ, ਮੁਨੀਆਂ ਨੂੰ, ਦੇਵੀਆਂ ਨੂੰ, ਸਿੱਧਾਂ ਨੂੰ, ਸਾਰਿਆਂ ਨੂੰ ਇਹ ਮਾਰਗ ਦੱਸ ਰਹੇ ਨੇ, ਭਾਈ ਤੁਸੀਂ ਐਡਾ ਔਖੇ ਮਾਰਗ ਅਪਣਾਏ ਹੈ, ਸਿੱਧ ਜੰਗਲਾਂ ਚਲੇ ਗਏ ਹੋ, ਦਮਾਰ ਤਪੱਸਿਆ ਕਰ ਰਹੇ ਹੋ, ਸਭ ਕੁਛ ਕਰ ਰਹੇ ਹੋ, ਤੁਸੀਂ ਇਹ ਸਭ ਕੁਛ ਛੱਡੋ। ਜੈ ਕਾਰਨ ਵੇਦ ਬ੍ਰਹਮਾ ਆਚਰੇ ਸ਼ੰਕਰੇ ਛੋਡੀ ਮਾਇਆ, ਔਰ ਕਿੱਡਾ ਵੱਡਾ ਗਿਆਨ ਸਾਡੇ ਕੋਲ ਹੈ, ਲੇਕਿਨ ਸਾਰੇ ਸਿੱਖ ਉਸੇ ਤਰ੍ਹਾਂ ਹੀ ਕਰੇ ਜਾ ਰਹੇ ਨੇ। ਜੈ ਕਾਰਨ ਵੇਦ ਬ੍ਰਹਮਾ ਉਚਰੇ ਸ਼ੰਕਰੇ ਛੋਡੀ ਮਾਇਆ, और शंकरे छोटी जय कारण सिद्ध पे उदासी देवी मर्म ना पाया बाबा मने साचा मुखे साचा कही है तरिए साचा होई ते दुश्मन दुख ना आवे नेड़े हार मत पावे कोई अखीर ते कलोज कर दे तानू के तानू जिन्ना को मर्जी पूज ले आ जे मेरे नाम दे कहन आले रब दे नाम दे कहन आले भगत जे को जियो कहे उना को जम की तल बना ਇਹ ਹੈ ਭਗਤੀ ਦਾ ਸਟੈਂਡਰਡ ਸਹਿਜ ਮਾਰਗ ਦਾ ਔਰ ਜਿਹੜੇ ਕਰਕੇ ਸਾਰੇ ਸ਼ਬਦ ਦਾ ਇਹੋ ਰਹੱਸ ਹੋਊ ਵੀ ਹੱਠ ਯੋਗ ਨਹੀਂ ਕਰਨਾ ਹੱਠ ਮਾਰਗ ਸਾਡਾ ਨਹੀਂ ਹੈ ਸਾਡਾ ਸਹਿਜ ਮਾਰਗ ਹੈ ਤੇ ਉਹ ਫਿਰ ਇੱਥੋਂ ਸ਼ੁਰੂ ਤੋਂ ਲੈ ਕੇ ਰਹਾਓ ਦੇ ਵਿੱਚ ਸਮਾਈਏ ਵੀ ਉੱਥੇ ਸਹਿਜ ਦਾ ਲਫ਼ਜ਼ ਕਿਉਂ ਆਇਆ ਹੈ ਔਰ ਉੱਤੇ ਇਹਨਾਂ ਦਾ ਰੈਫਰੈਂਸ ਕਿਉਂ ਦਿੱਤਾ ਇਹਨਾਂ ਦੇ ਵੱਡਿਆਂ ਵੱਡਿਆਂ ਦਾ ਸਾਨਕ ਸਾਨੰਦ ਅੰਤ ਨਹੀਂ ਪਾਇਆ ਵੇਦ ਪੜੇ ਪੜੇ ਬ੍ਰਹਮੇ ਜਨਮ ਹੁਣ ਸਿੱਖੀ ਸਾਰਾ ਗ੍ਰੰਥ ਪੜ੍ਹ ਪੜ੍ਹ ਕੇ ਜਨਮ ਨਹੀਂ ਵਾਰੇ ਸਾਰਾ ਹੀ ਸਿੱਖੀ ਪੜ੍ਹ ਪੜ੍ਹ ਕੇ ਜਨਮ ਗਵਾਈ ਜਾ ਰਹੀ ਹੈ ਜਦਕਿ ਇਹੋ ਕਬੀਰ ਸਾਹਿਬ ਕਹਿੰਦੇ ਨੇ ਹਿੰਦੂ ਤੁਰਕ ਹਿੰਦੂ ਮੂਏ ਬੁੱਤ ਪੂਜ ਪੂਜ ਹਿੰਦੂ ਮੂਏ ਇਹ ਗ੍ਰੰਥ ਪੂਜ ਪੂਜ ਸਿੱਖ ਮੂਏ ਇਹ ਉਸ ਵੇਲੇ ਦਾ ਸ਼ਬਦ ਹੈ ਗੁਰੂ ਤੇ ਕਬੀਰ ਜੀ ਉਹ ਸਾਹਿਬ ਦਾ ਜਿਸ ਵੇਲੇ ਉਹ 100 ਸਾਲ ਦੇ ਹੋ ਚੁੱਕੇ ਸੀ ਉੱਤੇ ਸੀ 120 ਸਾਲ ਦੇ ਸੀ ਤੇ ਬਾਬਾ ਨਾਨਕ ਚੜ੍ਹਦੀ ਜਵਾਨੀ 'ਚ ਸੀ ਜਦੋਂ ਇਹਨਾਂ ਦਾ ਮੇਲ ਹੋਇਆ ਇਸ ਕਰਕੇ ਉਸ ਵੇਲੇ ਦੇ ਸ਼ਬਦ ਅਖਾਲ ਅਸਾਰ ਲਾ ਲਓ ਵੀ ਅਗੜਾ ਗ੍ਰੰਥ ਕੋਈ ਨਹੀਂ ਸੀ ਸਿੱਖੀ ਕੋਲ ਉਹਨਾਂ ਦੇ ਸ਼ਬਦ ਹੈ ਜਿਹੜੇ ਬਾਹਮਣਾਂ ਕੋਲ ਜਿਹੜੇ ਗ੍ਰੰਥ ਹੁੰਦੇ ਸੀ ਉਹਨਾਂ ਨੂੰ ਕਹਿੰਦੇ ਗ੍ਰੰਥ ਵੇਦ ਬੁੱਤ ਆ ਮੰਦਰਾਂ 'ਚ ਬੁੱਤ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਤੁਰਕਾਂ ਦਾ ਸਿਰ ਸਦਾ ਹੀ ਹਜਾਮਤ ਕਰਾਉਣ ਅਤੇ ਨਾਈ ਦੇ ਅੱਗੇ ਰਹਿੰਦਾ ਸੀ ਜੇ ਕਿਸੇ ਨੂੰ ਯਕੀਨ ਨਹੀਂ ਤਾਂ ਆ ਜਿਹੜੀ ਕਬੀਰ ਸਾਹਿਬ ਦੀ ਮੂਵੀ ਬਣੀ ਹੈ ਜਿਹੜੀ ਜ਼ਬਤ ਕਰ ਲਈ ਇੰਡੀਆ ਦਾ ਉਹਦਾ ਪਹਿਲਾ ਸੀਨ ਹੀ ਇਹੋ ਹੀ ਹੈ ਜਦੋਂ ਉਹ ਤਿਵਰਲਿੰਗ ਹਮਲਾ ਦਾ ਡਰ ਆਉਂਦਾ ਨਾ ਉਹ ਤਿਵਰਲੁੰਗ ਦਾ ਜਿਹੜਾ ਲੰਗੜਾ ਸੀ ਪਠਾਨ ਉਹ ਇੰਨਾ ਹਮਲਾ ਉਹਦਾ ਜ਼ੋਰ ਪਿਆ ਸਾਰੇ ਹਿੰਦੁਸਤਾਨ ਥਰਥਾ ਦਿੱਤਾ ਉਹਨੇ ਔਰ ਦੌੜਦੇ ਭੱਜਦੇ ਉਹ ਪਹਿਲਾਂ ਕੁੱਕੜ ਕੱਕੜ ਲੜਾ ਰਹੇ ਸੀ ਔਰ ਮੁਸਲਮਾਨ ਬੈਠੇ ਹਜਾਮਤਾਂ ਕਰਾ ਰਹੇ ਸੀ ਉੱਥੇ ਰੌਲਾ ਪੈ ਗਿਆ ਤਿਵਰਲਿੰਗ ਆ ਗਿਆ ਤਿਵਰਲਿੰਗ ਆ ਗਿਆ ਭੱਜ ਜਾਓ ਸਾਰੇ ਉਹ ਮੂਵੀ ਦਾ ਪਹਿਲਾ ਸੀਨ ਹੈ ਔਰ ਹਾਰਕ ਦਾ ਸਿਰ ਨਾਈ ਦੇ ਅੱਗੇ ਇੱਥੋਂ ਕਿ ਇੰਨੀਆਂ ਕਲਮਾਂ ਕੱਢਦੇ ਇੱਥੋਂ ਕਾ ਹਜਾਮਤ ਕਰਦੇ ਇੱਥੋਂ ਆਹ ਮੁੰਡੇ ਮੇਰਾ ਇਹਨਾਂ ਦਾ ਸਾਰਾ ਕਬੀਰ ਸਾਹਿਬ ਨੋਟ ਕਰ ਰਹੇ ਸਾਹਮਣੇ ਔਰ ਆਪਣੀ ਡਾਇਰੀ ਲਿਖ ਰਹੇ ਨੇ ਸ਼ਬਦ ਕੀ ਹੈ ਉਹਨਾਂ ਦੀ ਡਾਇਰੀ ਹੈ ਉਸ ਵੇਲੇ ਦੀ ਔਰ ਉਹ ਵਾਕਿਆ ਠੀਕ ਲਿਖ ਰਹੇ ਨੇ ਤੋ ਇਸ ਕਰਕੇ ਉਹ ਸ਼ਬਦ ਦਿੰਦੇ ਨੇ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਇਹ ਸਾਹਿਬ ਸਿੰਘ ਜੀ ਲਿਖਦੇ ਜੀ ਜਿਹੜੇ ਤੁਰਕ ਸੀ ਨਾ ਉਹ ਸਦਾ ਸਜਦਾ ਕਰਨ ਲਿਆਉਣ ਦੇ ਵਿੱਚ ਹੀ ਸਾਰੀ ਉਮਰ ਲੈਦੇ ਇਹ ਇਹਨਾਂ ਦਾ ਹਾਲ ਹੈ ਜਿਹੜੇ ਨਾਮ ਤੇ ਯਕੀਨ ਜਾਂ ਆ ਜਿਹੜੇ ਐਡੇ ਗੂੜੇ ਸ਼ਬਦ ਆ ਉਹਨਾਂ ਦਾ ਕੀ ਖਿਆਲ ਵੀ ਇੱਕ ਲਫ਼ਜ਼ ਵੀ ਸਮਝ ਆਉਣ ਭਗਤਾਂ ਦਾ ਜੇ ਉਹ ਭਗਤੀ ਨਹੀਂ ਕਰਦੇ ਤੇ ਤੋ ਗ੍ਰਾਂ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਓਲੇ ਜਾ ਰਹੇ ਓਲੇ ਗਾਟੇ ਤੇਰੀ ਗੱਤ ਕਿਨੂੰ ਨਾ ਪਾਏ ਉਹ ਮੁਰਦੇ ਨੂੰ ਗੱਡ ਦਿੰਦੇ ਆ ਉਹ ਸਾੜ ਦਿੰਦੇ ਆ ਕਿਹੜੇ ਕੰਮਾਂ 'ਚ ਪਏ ਆ ਗੱਡਣ ਅਤੇ ਸਾੜਨ 'ਚ ਉਹ ਤੈਨੂੰ ਸਮਝਣਾ ਤੇਰੀ ਵੱਲ ਕੋਈ ਨਹੀਂ ਆਉਂਦਾ ਮੇਰਾ ਦੋਸਤ ਕੋਲੂ ਦਸੂਏ ਤੋਂ ਆਇਆ ਇੱਥੇ ਉਹ ਥੋੜ੍ਹਾ ਬਿਮਾਰ ਹੋ ਗਿਆ ਮੈਂ ਉਦੋਂ ਜੀ ਐਮ 'ਚ ਕੰਮ ਕਰਦਾ ਸੀ ਉਹਦੀ ਮੈਂ ਗੱਲ ਦੱਸੀ ਜੀ ਐਮ ਦੇ ਨਾਲ ਦੇ ਉਹ ਅੰਗਰੇਜ਼ ਅਤੇ ਹੱਸ ਹੱਸ ਪੁੱਠੇ ਹੋਏ ਕਹਿੰਦੇ ਹੀ ਇਜ਼ ਵੈਰੀ ਇਕਨੋਮਿਕਲ ਕਹਿੰਦਾ ਉਹ ਯਾਰ ਸਾਨੂੰ ਇਸ ਇਕਾਨਮੀ ਐਲੀਗੈਂਟ ਇਕਾਨਮੀ ਦਾ ਪਤਾ ਹੀ ਨਹੀਂ ਲੱਗਾ ਐਡੀ ਵੱਡੀ ਇਕਾਨਮੀ ਅਸੀਂ ਕਰ ਸਕਦੇ ਹਾਂ ਦੇਖੋ ਹੁਣ ਤੁਹਾਨੂੰ ਗੱਲ ਦੱਸਦਾ ਉਹ ਆ ਕੇ ਬਿਮਾਰ ਹੋ ਗਿਆ ਉਹ ਹੁਣ ਉਹਦੀ ਨਾ ਇੰਸ਼ੋਰੈਂਸ ਨਾ ਇੱਥੇ ਆਣ ਕੇ ਉਹ ਪਹਿਲਾਂ ਤਾਂ ਸੈਰ ਕਰਨ ਬਾਹਰ ਜਾਏ ਕਹਿੰਦਾ ਭੋ ਬਜ਼ਾਰ ਇੱਥੇ ਸਾਰੀ ਜਿਹੜੀ ਕੋਈ ਗੋਰੀ ਮਿਲਦੀ ਮੈਨੂੰ ਹੱਸ ਕੇ ਮਿਲਦੀ ਹੈ ਉਹ ਕਹਿੰਦਾ ਸਹੁਰਿਆ ਫਸਣਾ ਜਾਈ ਇੱਥੇ ਸਮਾਜ ਦਿੰਦੇ ਹੈ ਇਹਨਾਂ ਦੀ ਅੱਛੀ ਆਦਤ ਹੈ ਉਹ ਕਹਿੰਦਾ ਅੱਛਾ ਉਹ ਕਹਾ ਉਹਨੂੰ ਕਿਤੇ ਬੁਖਾਰ ਚੜ੍ਹ ਗਿਆ ਉਹ ਬੱਚਿਆਂ ਦਾ ਇੰਨਾ ਹੇਟ ਕਰਦਾ ਸੀ ਨਾ ਪਿੱਛੇ ਉਹ ਕਹਿੰਦਾ ਭੋ ਮੈਨੂੰ ਘੱਲਦੇ ਮੇਰੇ ਮੈਨੂੰ ਮੇਰੇ ਨਿਆਣੇ ਬੜੇ ਯਾਦ ਆਉਂਦੇ ਸ਼ਾਹ ਸੀ ਸਾਡੇ ਦੂਸਰੇ ਦਾ ਲੇਕਿਨ ਉਹ ਵੀਜ਼ਾ ਲਵਾ ਕੇ ਆ ਗਿਆ ਸਾਡੇ ਕੋਲ ਮਿਲਵਾਕੀ ਸੀ ਨਹੀਂ ਇੱਥੇ ਸੀ ਅਨਾਰਬਰ ਅਨਾਰਬਰ ਪੁਰਾਣੇ ਘਰ ਨਾ ਉਹ ਜਿਹੜਾ 5 ਮਾਈਲ ਤੇ ਮੈਂ ਕਰ ਲਿਆ ਸੀ ਉੱਥੇ ਸੀ, ਉਹ ਜਿਸ ਵੇਲੇ ਆਇਆ ਉਹਨੂੰ ਬੁਖਾਰ ਚੜ ਗਿਆ ਐਡਾ ਤੇਜ਼ ਬੁਖਾਰ। ਉਹ ਪੋਬ ਜੋ ਆਇਆ ਅਸੀਂ ਵੀ ਜਿਵੇਂ ਨੱਕ ਕਰ ਆਏ ਤੇ ਹਟ ਕਹਿੰਦੇ ਓਏ ਉਹ ਕੋਲੂ ਚੱਲ ਸਵੇਰੇ ਤੇਰੇ ਮੈਂ ਟਿਕਟ ਸੀਟ ਰਿਜ਼ਰਵ ਕਰਾਵਾਂ। ਕਹਿੰਦਾ ਕਿਉਂ ਯਾਰ ਮੈਨੂੰ ਬਿਮਾਰ ਨੂੰ ਕੱਢ ਦੇਗਾ? ਉਹ ਕਹਿੰਦਾ ਮੈਂ ਤੇ ਸਾਰਾ ਮਕਾਨ ਵੇਚ ਕੇ ਵੀ ਨਹੀਂ ਮੁੱਕਣੀ, ਤੇਰੀ ਇੰਸ਼ੋਰੈਂਸ ਨਹੀਂ ਹੈ, ਮੈਂ ਹਸਪਤਾਲ ਦਾ ਖਰਚ ਕਿੱਥੋਂ ਭਰਨਾ? ਉੱਥੇ ਜਾ ਕੇ ਮਰੀ, ਇੱਥੇ ਹੀ ਮੈਂ ਮਰਨਾ। ਉਹ ਕਹਿੰਦਾ ਕਿਉਂ ਯਾਰ ਹੱਦ ਹੋ ਗਈ ਹੈ। ਕਹਿੰਦਾ ਤੇਰੇ ਜ਼ਮੀਨ ਵੀ ਲੈਣੀ ਪੈਣੀ ਹੈ ਜਿੱਥੇ ਕਬਰ ਬਣਾਉਂਦੇ ਆ ਉੱਥੇ ਸਾਰੀ। ਉਹ ਕਹਿੰਦਾ ਕਿਉਂ? ਕਹਿੰਦਾ ਇੱਥੇ ਜ਼ਮੀਨ ਬੜੀ ਮਹਿੰਗੀ ਹੈ। ਉਹ ਕਹਿੰਦਾ ਕਿਉਂ? ਕਹਿੰਦੇ ਜਿੰਨਾ ਲੰਮਾ ਬੰਦਾ ਹੋਏ ਉਨੀ ਜ਼ਮੀਨ ਲੈਣੀ ਪੈਂਦੀ ਹੈ। ਕਹਿੰਦਾ ਲੈ ਉਹ ਯਾਰ ਤੂੰ ਏਦਾਂ ਥੋੜਾ ਮੈਨੂੰ ਉੱਥੇ ਗੱਡੇਗਾ, ਮੈਨੂੰ ਸਿੱਧਾ ਗੱਡੀ, ਜ਼ਮੀਨ ਥੋੜੀ ਲੈਣੀ ਪਾਊ। ਉਧਰ ਬਿਮਾਰ ਹੋਇਆ ਹਾਸ ਹਾਸ। ਕਹਿੰਦਾ ਏਦਾਂ ਨੀ, ਮੈਂ ਤੈਨੂੰ ਦੱਸ ਦਿੰਦਾ ਮੇਰੀ ਵਸੀਅਤ ਸਮਝ ਲਈ ਵੀ ਮੈਨੂੰ ਸਿੱਧਾ ਗੱਡੀ ਤੇ ਥੋੜੀ ਜਿਹੀ ਜਗ੍ਹਾ ਲਈ। ਉਹ ਮੈਂ ਗੱਲ ਖੋਲਿਆ, ਉਹ ਕਹਿੰਦੇ ਯਾਰ ਦੇਰ ਦਾ ਨੈਲੀਗੈਂਟ ਹੈ ਕੌਣ ਵੀ ਸਾਡੀ ਸਾਰੀ ਕੌਮ ਨੇ ਕਦੇ ਸੁਰਤ ਨਹੀਂ ਆ ਵੀ ਕਬਰਸਤਾਨ 'ਚ ਅਸੀਂ ਇੰਨਾ ਖਰਚ ਕਰਦੇ ਹਾਂ। ਕਹਿੰਦੇ ਅਸੀਂ ਗਾਂਹ ਤੋਂ ਹਰ ਮੁਰਦਾ ਸਿੱਧਾ ਗੱਡਾਂ ਤੋ ਉਹ ਲੈ ਜਾ ਰਹੇ। ਕਬੀਰ ਸਾਹਿਬ ਕਦੋਂ ਤੂੰ ਕਹਿਣ ਡਿਆ ਵੀ ਗੱਡੋ ਸਿੱਧਾ? ਉਹ ਲੈ ਜਾ ਰਹੇ, ਉਹ ਲੈ ਗਾਡੇ, ਤੇਰੀ ਗੱਤ ਕਿਨੇ ਨਾ ਪਏ। ਇਸੇ ਤਰ੍ਹਾਂ ਗ੍ਰੰਥ ਪੂਜ ਸਿੱਖ ਮੂਵੇ ਅਤੇ 5 ਕਕਾਰ ਪਵਾਈ, ਅੰਦਰਲੇ ਗੁਰਦੁਆਰੇ ਬੜੇ ਨਾਹੀ ਅਤੇ ਬਾਹਰਲਾ ਹੀ ਗੁਰਦੁਆਰਾ ਬਣਾਈ। ਆਹ ਹਾਲਤ ਹੈ ਤੋ ਬੁੱਤ ਪੂਜ ਹਿੰਦੂ ਹੋਏ ਤੋ ਸਾਰਾ ਇਹ ਸਾਰੇ ਕੀ ਹੈ? ਇਹ ਸਾਰੇ ਇਹੋ ਹੀ ਹੈ, ਇਹ ਜਿਹੜਾ ਕੰਮ ਕਰਨ ਵਾਲਾ ਉਹ ਨਹੀਂ ਕਰਨਾ। ਕੰਮ ਕਰਨ ਵਾਲਾ ਕੀ ਹੈ? ਬੜੇ ਬੜੇ ਦੇਵਤਿਆਂ ਬੰਧਨ ਬ੍ਰਹਮਾ ਕਿੰਨਿਆਂ ਨੂੰ ਮਹਾਰਾਜ ਇੱਕ ਸ਼ਬਦ 'ਚ ਉਪਦੇਸ਼ ਕਰ ਰਹੇ ਕਬੀਰ ਜੀ ਉਹ ਭਈ ਹਾਰੇ ਕਾਬੇ ਔਰ ਐਸ ਬਲੋਮਨੇ ਵਿਗਾਰੋ ਰੱਬ ਤੱਕ ਮਿਲਣੀ ਨਹੀਂ। ਹਾਰੇ ਕਾਬਿਲੋ ਬਲੋਮਨਾ ਕਿਉਂ ਲਿਖੇ ਆ? ਹੋਰ ਕੋਈ ਕੰਮ ਕਿਉਂ ਨਹੀਂ ਕਹਿ ਦਿੱਤਾ? ਰਿੜਕ ਰਿੜਕ ਕੇ ਵਿੱਚੋਂ ਤੱਤ ਵਸਤੂ ਆਉਂਦੀ ਹੈ, ਉਹ ਤੱਤ ਹੈ ਮੱਖਣ, ਸਾਡਾ ਤੱਤ ਹੈ ਰੱਬ। ਇਸ ਕਰਕੇ ਹੈ ਰੇ ਕਾ ਬਿਲੋਵਨਾ ਬਿਲੋਵ ਮੇਰੇ ਭਾਈ ਸਹੇ ਜੇ ਬਿਲੋਵ ਜੈਸੇ ਤੱਤ ਨਾ ਜਾਈ ਰਹਾ। ਹੁਣ ਬਾਬੇ ਅਤਰ ਸਿੰਘ ਨਾਲ ਸਹਿਜ ਬਿਲੋਇਆ, ਐਡੀ ਘੜੀ ਤਪੱਸਿਆ ਸਾਰਾ ਸਾਰਾ। ਗਲਤ ਹੈ ਮਾਰਗ ਸਾਰੇ, ਸਾਡੇ ਮਾਰਗ ਬੜੇ ਸਿੱਧੇ ਹੈ ਜੀ। ਅਸੀਂ ਸ਼ਬਦਾਂ ਦੇ ਸਿੱਖ ਹੋ ਜਾਈਏ, ਅਸੀਂ ਕਿਸੇ ਦੀ ਕਿਤਾਬ ਦੇ ਸਿੱਖ ਹੋ ਜਾਂਦੇ ਜਾਂ ਕਿਸੇ ਉਹ ਅਸੀਂ ਉਲਟੀ ਚੈਨਲ 'ਚ ਪੈ ਜਾਂਦੇ ਹਾਂ। ਔਰ ਅਸਲ ਚੈਨਲ ਕੀ ਹੈ? ਬਾਬਾ ਨਾਨਕ ਹੁਕਮ ਦਿੰਦਾ ਹੈ ਸੇਵਕ ਸਿੱਖ ਸੁਖੋਜ ਲੈ। ਮੇਰੀ ਬਾਣੀ ਨੂੰ ਪੜ੍ਹੇ ਨਾ, ਇਹਦੇ ਪਾਠ ਨਾ ਕਰੇ, ਮੱਥਾ ਨਾ ਟੇਕੇ, ਇਹਨੂੰ ਸਮਝੇ ਸੂਝੇ ਪੜ ਬੂਝੇ। ਫਿਰ ਲਿਖਦੇ ਨੇ ਪੜ੍ਹਿਆ ਨਾਹੀਂ ਬ੍ਰਹਮੇ ਨਾ ਪੜ੍ਹ ਪੜ੍ਹ ਜਨਮ ਗਵਾ ਲਿਆ, ਤੇ ਤੂੰ ਪੜ੍ਹਿਆ ਨਾਹੀਂ ਭੇਦ ਬੁੱਝਿਆ ਪਾਵਣ। ਹੁਣ ਅਸੀਂ ਸ਼ਬਦ ਬੁੱਝ ਰਹੇ ਉਹਨਾਂ ਦੇ, ਇਹ ਜਿਹੜੇ ਵੱਡੇ ਭਗਤਾਂ ਦੇ ਔਰ ਮੁਹੱਲਿਆਂ ਦੇ, ਤੋ ਸ਼ਬਦ ਆ ਰਿਹਾ ਹਾਰੇ ਕਾ ਬਿਲੋਵ
ਬੇਲੋਵ ਮੇਰੇ ਭਾਈ ਸਹਿਜੇ ਬਿਲੋਵ ਜੈਸੇ ਤਤ ਨਾ ਜਾਈ ਰਹਾ।
ਆਇਆ
ਤਨ ਕਰੇ ਮਟਕੀ ਮਨ ਮਾਹੇ ਬੇਲੋਈ ਇਸ ਮਟੂ ਕੀ ਮੈਂ ਸ਼ਬਦ ਸੰਜੋ।
ਸ਼ਬਦ ਦਾ ਜਾਗ ਲਾਈ, ਸ਼ਬਦ ਦਾ ਇਸੇ ਸ਼ਬਦ ਨਾ ਹੀ ਗਾਂ ਸਾਰਾ ਕੁਛ ਬਣਨਾ ਹੈ। ਜਿੰਨੀ ਚਿਕਰ ਸ਼ਬਦ ਨਹੀਂ ਲਾਏਗਾ ਉਹਦਾ ਗਾਂ ਕੈਮੀਕਲ ਐਕਸ਼ਨ ਵੀ ਨਹੀਂ ਹੁੰਦਾ ਜਿੰਨੀ ਚਿਕਰ ਜਾਗ ਨਾ ਲਾਈਏ। ਇਹ ਉਹ ਕੈਮੀਕਲ ਸਪਿਰਚੁਅਲ ਐਕਸ਼ਨ ਨਹੀਂ ਹੋਣਾ ਜਿਨ ਚਿਕਰ ਤੂੰ ਗੁਰੂ ਨਹੀਂ ਧਾਰੇਗਾ, ਗੁਰੂ ਦਾ ਸ਼ਬਦ ਨਹੀਂ ਲਏਗਾ। ਔਰ ਸ਼ਬਦ ਵੀ ਉਹ ਪਰਮੇਸ਼ਰ ਦਾ ਨਾਮ ਹੋਵੇ, ਕਿਸੇ ਦੇਵਤੇ ਦਾ ਨਾਮ ਨਾ ਹੋਵੇ। ਔਰ ਉਹ ਫਿਰ ਨਾਲ ਬੋਲ ਵਿਗਾੜ ਨਾ ਕਰੀ, ਹੋਰ ਹੀ ਭੋੜ ਭੜੰਗ ਨਾ ਜਪਦਾ ਰਹੀ, ਇੱਕ ਨਾਮ ਜਪੀ ਕੇਵਲ ਪਰਮੇਸ਼ਰ ਦਾ, ਉਹ ਨਾਮ ਫੇਰਾ ਉਹਦੇ ਨਾਲ ਜਾਗ ਲੱਗਦੀ ਤੁਰੇ ਜਾਏਗੀ, ਸਾਰਾ ਕੁਛ ਐਕਸ਼ਨ ਹੋਣਾ ਸ਼ੁਰੂ ਹੋ ਜਾਊ ਸਪਿਰਚੁਅਲ ਚੜ੍ਹਾਈ। ਇਸ ਕਰਕੇ ਉਹ ਹੈ ਸੰਜੋਈ
ਇਸ ਮਟ ਕੀ ਮੈਂ ਸ਼ਬਦ ਸੰਜੋਈ।
ਤੱਤ ਕੱਢ ਦਿੱਤਾ ਅਖੀਰ ਤੇ ਆਣ ਕੇ ਵੀ ਬਲੋਵਣਾ ਕੀ ਹੈ? ਤੂੰ ਨਹੀਂ ਬਲੋ ਸਕਦਾ ਜੇ ਗੁਰੂ ਆਪਣੇ ਮਨ ਦੇ ਵਿਚਾਰਾਂ ਨੂੰ ਨਹੀਂ ਡੱਕੇਗਾ। ਮਨ ਦੇ ਵਿਚਾਰਾਂ ਨੂੰ ਡੱਕ ਡੱਕ ਕੇ ਨਾਮ ਜਪਣਾ ਸੀ, ਬਾਹਰ ਜਾਤੋਂ ਠਾਕ ਰਹਾ ਹੈ। ਜਿਉਂ ਜਿਉਂ ਬਾਹਰ ਜਾਂਦਾ ਇਹਨੂੰ ਫਿਰ ਮੋੜ ਮੋੜ ਕੇ ਵਾਪਸ ਲਿਆਉਣਾ। ਇਸ ਕਰਕੇ ਸਾਰਾ ਅਭਿਆਸ ਦਾ ਕੰਮ ਕੀ ਆ, ਆਪ ਆਪਣਾ ਮਨ ਵਿਚਾਰੋ। ਨਾਮ ਜਪਦੇ ਜਪਦੇ ਦੇਖੋ ਕਿੰਨੀ ਵਾਰੀ ਮੈਂ ਬਾਹਰ ਜਾਂਦਾ ਹੈ, ਬਾਹਰ ਫੁਰਨਿਆਂ ਰਾਹੀਂ ਜਾਈਦਾ ਹੈ, ਬਾਹਰ ਖਿਆਲਾਂ ਰਾਹੀਂ ਜਾਈਦਾ। ਤਦੇ ਬਾਣੀ ਚ ਆਇਆ ਇੱਕੋ ਖਿਆਲ ਕਰ। ਇਹ ਬੜੀ ਡੂੰਘੀਆਂ ਚੀਜ਼ਾਂ, ਮਨ ਨਹੀਂ ਜਾਣਾ, ਮਨ ਬਹੁਤ ਵੱਡੀ, ਮਨ ਕਿਸੇ ਨੇ ਬਾਹਰ ਨਹੀਂ ਜਾਣਾ ਨਿਕਲ ਕੇ। ਮਨ ਨਾ ਕੀ ਕਰਨਾ ਹੈ, ਸਾਡੇ ਵਿਚਾਰ ਹੀ ਮਨ ਹੈ। ਇਸ ਕਰਕੇ ਆਪਣੇ ਮਨ ਨੂੰ ਇਹ ਕਬੀਰ ਸਾਹਿਬ ਸ਼ਬਦ ਦਿੰਦੇ ਹੈ। ਮੈਂ ਇੰਨਾ ਜ਼ੁਬਾਨੀ ਯਾਦ ਕੀਤਾ ਕਿਉਂਕਿ ਮੇਰੀ ਹਰ ਵੇਲੇ ਹਾਲਤ ਇਹੋ ਰਹਿੰਦੀ। ਕਬੀਰ ਸਾਹਿਬ ਕਹਿੰਦੇ ਆ ਤੇਰੇ ਤੇ ਬਾਰ ਬਾਰ 24 ਘੰਟਿਆਂ ਚ ਖਰੇ ਕਿੰਨੀ ਵਾਰੀ ਤੇਰੇ ਮਨ ਤੇ ਮਾਇਆ ਪਏਗੀ, ਔਰ ਉਹਨੂੰ ਫੜ ਲੈ, ਸਮਝ ਲੈ। ਉਹ ਹੈ ਬਾਰੰਗ ਬਾਰ ਮਾਇਆ ਤੇ ਅਟਕੇ ਲੈ ਤੇਰੇ ਨਿਰਜਾ ਮਨ ਤੋਲੇ ਦੇ। ਇਹ ਅਭਿਆਸੀ ਸਾਥੀਆਂ ਲਈ ਮੈਂ ਤਾਂ ਚੀਜ਼ਾਂ ਦੱਸ ਰਹੀਆਂ ਹਾਂ ਭਾਈ, ਸੱਚੀ ਵੈਸਕ ਤੇਨਾ ਸੰਘ ਜਿਨ ਸੰਘ ਜਪੀਏ ਨਾ। ਸਾਡੀ ਸੰਗਤ ਨਾਮ ਜਪਣ ਵਾਲੀ ਹੈ, ਅਸੀਂ ਨਹੀਂ ਚਾਹੁੰਦੇ ਵੀ ਇਹ ਸੰਗਤ ਦੇ ਵਿੱਚ ਕੋਈ ਹੋਰ ਥੀਮ ਜਾਂ ਕੋਈ ਐਸੀ ਚੀਜ਼ ਵੜ ਜਾਏ ਜਿੱਦਾਂ ਤਰਲੇ ਲੈ ਕੇ ਅਸੀਂ ਸਾਰੇ ਉਹਦੇ ਅੱਗੇ ਬੇਨਤੀ ਤੈਅ ਪਏ। ਸਾਰਿਆਂ ਨਾਲ ਰਲ ਮਿਲ ਕੇ ਇਹਦੀਆਂ ਮੁਸ਼ਕਲਾਂ ਸ਼ਬਦਾਂ ਨਾਲ ਹੀ ਹੱਲ ਕਰਨੀਆਂ, ਉਹਨਾਂ ਨੂੰ ਲੁਕੋ ਕੇ ਨਹੀਂ ਰੱਖਣਾ। ਬਾਰੰਗ ਬਾਰ ਮਾਇਆ ਤੇ ਅਟਕੇ ਲੈ ਨਿਰਜਾ ਮਨ ਤੋਲੇ ਦੇਵ, ਚਰਨ ਕਮਲ ਜਾਂ ਕਿਹਦੇ ਦੇ ਵਸੇ ਸੋ ਜਨ ਕਿਉਂ ਡੋਲੇ ਦੇ। ਫਿਰ ਨਹੀਂ ਡੋਲਣਾ ਤੁਸੀਂ ਜਦੋਂ ਵਸ ਗਿਆ ਰਹਾਓ ਦੀ ਤੋਕਾ। ਪਰ ਜਿਸ ਵੇਲੇ ਹਰ ਵਾਰੀ ਦਿਹਾੜੀ ਚ ਕਈ ਵਾਰੀ ਮਾਇਆ ਪਊਗੀ, ਮਾਇਆ ਕੀ ਹੈ, ਤੁਹਾਡਾ ਮਨ ਨਹੀਂ ਕਰੂਗਾ ਨਾਮ ਜਪ, ਉਹ ਯਾਰ ਛੱਡ, ਖੱਟਾ ਹੋ ਜਾਊਗਾ ਮਨ,